ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੀਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਜੀਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾਓ ਅਨ ਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਦਇਆਲ ਤੇਰੇ ਨਾਮ ਤਰਾ ਸਦ ਕੁਰਬਾਨ ਜਾਓ ਰਹਾਓ ਸਰਬੰ ਸਾਚਾ ਏਕ ਹੈ ਦੂਜਾ ਨਾਹੀਂ ਕੋਏ ਤਾਂ ਕੀ ਸੇਵਾ ਸੋ ਕਰੇ ਜਾਂ ਕਉ ਨਦਰ ਕਰੇ ਤੁਦ ਬਾਜ ਪਿਆਰੇ ਕੇਵ ਰਹਾ ਸਾ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਾਹੀਂ ਕੋਏ ਜਿਸ ਆਗੈ ਪਿਆਰੇ ਜਾਏ ਕਹਾ ਰਹਾਉ ਸੇਵੀ ਸਾਹਿਬ ਆਪਣਾ ਅਵਰ ਨ ਜਾਂਚਾਉ ਕੋਏ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁੱਖ ਚੁੱਖ ਹੋਏ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁੱਖ ਚੁੱਖ ਹੋਏ ਸੇਵੀ ਸਾਹਿਬ ਆਪਣਾ ਅਵਰ ਨਾ ਜਾਂਚਾਉ ਕੋਏ ਨਾਨਕ ਟਾਂਕਾ ਦਾਸ ਹੈ ਬਿੰਦ ਬਿੰਦ ਚੁੱਖ ਚੁੱਖ ਹੋਏ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁੱਖ ਚੁੱਖ ਹੋਏ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਦੀਨ ਦੁਨੀਆਂ ਦੇ ਵਾਲੀ ਗਰੀਬ ਨਵਾਜ ਸਤਿਗੁਰੂ ਪਤਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਕਿਰਪਾਲੂ ਸਤਿਗੁਰੂ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਸੱਜ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਤਸੰਗੀ ਜਣੋ ਗਰੀਬ ਨਵਾਜ ਮਹਾਰਾਜ ਜੀ ਦੀ ਕਿਰਪਾਲਤਾ ਦਾ ਸਦਕਾ ਆਪਾਂ ਸਤਿਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੇ ਦੀਵਾਨ ਹਾਲ ਵਿਖੇ ਸੁਭਾਏ ਮਾਣ ਹੋ ਕਰਕੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣ ਰਹੇ ਸੀ। ਹੁਣ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੱਜ ਦੇ ਦਿਹਾੜੇ ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਸਾਡੇ 'ਤੇ ਬਖਸ਼ਿਸ਼ ਰਹਿਮਤ ਕੀਤੀ ਹੈ ਹੁਕਮਨਾਮੇ ਦੇ ਰੂਪ ਵਿੱਚ, ਉਸ ਹੁਕਮਨਾਮੇ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਧੰਨ 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 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਸ ਸਮੇਂ ਸੰਸਾਰ ਦੇ ਜੀਵਾਂ ਦਾ ਉਧਾਰ ਕਰਦਿਆਂ ਹੋਇਆਂ ਜਿੱਥੇ ਆਪਣੇ ਸਤਿਕਾਰਯੋਗ ਮਾਤਾ ਪਿਤਾ ਬਾਬਾ ਕਲਿਆਣ ਚੰਦ ਜੀ ਮਾਤਾ ਤ੍ਰਿਪਤਾ ਜੀ ਦਾ ਉਧਾਰ ਕੀਤਾ ਹੈ ਨਾਮ ਬਾਣੀ ਉਪਦੇਸ਼ ਦੇ ਕਰਕੇ, ਉੱਥੋਂ ਚੱਲ ਕਰਕੇ ਅਤੇ ਬਟਾਲੇ ਨਗਰ ਦੇ ਵਿੱਚ ਪਹੁੰਚੇ ਹਨ। ਇੱਥੇ ਪਹੁੰਚਣੇ 'ਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਹੁਰਾ ਬਾਬਾ ਮੂਲ ਚੰਦ ਜੀ ਬੀਬੀ ਚੰਦੋ ਰਾਣੀ ਜੀ ਸੱਸ ਸਤਿਗੁਰੂ ਸਾਹਿਬ ਜੀ ਦੇ ਆਣ ਕਰਕੇ ਬੜਾ ਝਗੜਾ ਗਰੀਬ ਨਿਵਾਜ ਮਹਾਰਾਜ ਜੀ ਨਾਲ ਕੀਤਾ। ਫਿਰ ਅਜਿੱਤਾ ਰੰਧਾਵਾ ਜੀ ਦੇ ਸਮਝਾਉਣ 'ਤੇ ਸਤਿਗੁਰੂ ਸਾਹਿਬ ਜੀ ਦੀ ਸ਼ਰਨ ਗ੍ਰਹਿਣ ਕੀਤੀ। ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਇਹਨਾਂ ਦਾ ਵੀ ਭਲਾ ਕੀਤਾ ਹੈ। ਇੱਥੋਂ ਚੱਲ ਕਰਕੇ ਗਰੀਬ ਨਿਵਾਜ ਚੋਜੀ ਪ੍ਰੀਤਮ ਜੀ ਰਾਵੀ ਦੇ ਕੰਢੇ ਜਾ ਕਰਕੇ ਆਸਣ ਕੀਤਾ ਹੈ। ਰਾਵੀ ਦੇ ਕੰਢੇ 'ਤੇ ਆਸਣ ਕਰਨੇ 'ਤੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਇੱਥੇ ਬੈਠ ਕਰਕੇ ਅਨੇਕਾਂ ਜੀਵਾਂ ਦਾ ਉਧਾਰ ਕਰ ਰਹੇ ਹਨ। ਜਿਸ ਅਸਥਾਨ 'ਤੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਵਿਰਾਜਮਾਨ ਹੋਏ ਇਹ ਕਰੋੜੀ ਮੱਲ ਚੌਧਰੀ ਦੀ ਇਹ ਜਗ੍ਹਾ ਸੀ। ਕਿਸੇ ਨੇ ਜਾ ਕਰਕੇ ਇਸ ਨੂੰ ਚੁੱਕਣਾ ਦਿੱਤੀ ਜਾਂ ਪਰਮੇਸ਼ੁਰ ਦੇ ਪਿਆਰਿਆਂ ਪਾਸੋਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੋਭਾ ਸੁਣ ਕਰਕੇ ਇਹ ਸੜ ਬਲ ਗਿਆ, ਇਸ ਕੋਲੋਂ ਰਿਹਾ ਨਾ ਗਿਆ। ਇਹ ਆਪਣੇ ਕੁਝ ਸਾਥੀਆਂ ਸਮੇਤ ਉੱਥੋਂ ਚੱਲ ਕਰਕੇ ਅਤੇ ਸਤਿਗੁਰੂ ਸਾਹਿਬ ਜੀ 'ਤੇ ਹਮਲਾਵਰ ਹੋ ਕੇ ਤੁਰਨ ਲੱਗਾ। ਪਹਿਲੇ ਦਿਨ ਜਿਸ ਦਿਨ ਇਸ ਨੇ ਚੜ੍ਹਾਈ ਕੀਤੀ ਘੋੜੇ 'ਤੇ ਚੜ੍ਹਨ ਲੱਗਿਆਂ ਕਿਸੇ ਕਾਰਨ ਕਰਕੇ ਇਹਦੀ ਪੱਗ ਲੱਥ ਕਰਕੇ ਅਤੇ ਥੱਲੇ ਡਿੱਗ ਪਈ। ਨਾਲਦਿਆਂ ਨੇ ਕਿਹਾ ਕਿ ਸ਼ੁਭ ਸ਼ਗਨ ਨਹੀਂ ਹੈ, ਇਹ ਉਸ ਦਿਨ 'ਤੇ ਰੁਕ ਗਿਆ ਹੈ। ਕਰੋੜੀ ਮੱਲ ਸੇਠ ਇਹ ਖੱਤਰੀ ਕੁੱਲ 'ਚੋਂ ਸੀ। ਅਗਲੇ ਦਿਹਾੜੇ ਇਸ ਨੇ ਫਿਰ ਸਤਿਗੁਰੂ ਸਾਹਿਬ ਜੀ ਅਤੇ ਕੁਝ ਸਾਥੀਆਂ ਨੂੰ ਨਾਲ ਲੈ ਕਰਕੇ ਅਤੇ ਹਮਲਾਵਰ ਹੋ ਕਰਕੇ ਆਇਆ, ਪਰ ਅਕਾਲ ਪੁਰਖ ਵਾਹਿਗੁਰੂ ਦੀ ਐਸੀ ਕਲਾ ਵਰਤੀ ਕਿ ਇਹ ਅਗਾਂਹ ਨੂੰ ਤੁਰਦਾ ਹੈ, ਇਸ ਨੂੰ ਕੁਝ ਦਿਸਦਾ ਹੀ ਨਹੀਂ, ਕੁਝ ਔੜਦਾ ਹੀ ਨਹੀਂ ਹੈ, ਅੰਨਾ ਹੋ ਗਿਆ। ਨਾਲਦਿਆਂ ਨੇ ਕਿਹਾ ਕਿ ਕਿਹੜੇ ਪਾਸੇ ਨੂੰ ਜਾ ਰਿਹਾ ਹੈ। ਉਸ ਸਮੇਂ ਬੇਨਤੀ ਕੀਤੀ, ਕਹਿਣ ਲੱਗਾ ਮੈਂ ਗੁਰੂ ਨਾਨਕ ਦੇਵ ਮਹਾਰਾਜ ਜੀ 'ਤੇ ਹਮਲਾਵਰ ਹੋ ਕਰਕੇ ਜਾ ਰਿਹਾ ਸਾਂ, ਪਰ ਮੈਨੂੰ ਅੱਗੇ ਔੜਦਾ ਨਹੀਂ ਕੁਝ, ਮੇਰੀਆਂ ਅੱਖਾਂ ਤੋਂ ਦਿਸਦਾ ਕੁਝ ਨਹੀਂ। ਫਿਰ ਉੱਥੇ ਸੰਗਤਾਂ ਨੇ ਆਖਿਆ, ਲੋਕਾਂ ਨੇ ਆਖਿਆ ਕਿ ਜਾ ਕਰਕੇ ਸਤਿਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਪੈ। ਡਾਕਟਰ ਭਾਈ ਵੀਰ ਸਿੰਘ ਜੀ ਨੇ ਅਤੇ ਉੱਥੇ ਜ਼ਿਕਰ ਕੀਤਾ ਹੈ ਕਿ ਭਾਈ ਦੋਦਾ ਜੀ ਨੇ ਉਹਨਾਂ ਨਾਲ ਲੈ ਕਰਕੇ ਆਏ ਹਨ ਸਤਿਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ। ਗਰੀਬ ਨਿਵਾਜ ਮਹਾਰਾਜ ਜੀ ਦੀ ਸ਼ਰਨ ਵਿੱਚ ਬੈਠ ਕਰਕੇ ਬੇਨਤੀ ਕੀਤੀ, ਕਿਰਪਾਲੂ ਜੀ ਮੈਨੂੰ ਇਹਨਾਂ ਅੱਖਾਂ ਦੁਆਰਾ ਕੁਝ ਦਿਸਦਾ ਨਹੀਂ। ਸਤਿਗੁਰੂ ਸਾਹਿਬ ਜੀ ਨੇ ਬਚਨ ਕੀਤੇ, ਕਹਿਣ ਲੱਗੇ ਕਰੋੜੀ ਮੱਲ ਤੇਰੇ ਸਾਹਮਣੇ ਬੈਠੇ ਹਾਂ, ਵੇਖਣਾ ਕਰ, ਜਦੋਂ ਐਸੇ ਬਚਨ ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਕੀਤੇ, ਇਹਦੀਆਂ ਅੱਖਾਂ ਦੀ ਜੋਤ ਵਾਪਸ ਪਰਤੀ ਹੈ, ਸਤਿਗੁਰੂ ਸਾਹਿਬ ਜੀ ਦੇ ਦੀਦਾਰ ਕਰਕੇ ਨਿਹਾਲ ਹੋਇਆ। ਸੋ ਇਸ ਤਰੀਕੇ ਦੇ ਨਾਲ ਜਦੋਂ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਬੇਨਤੀ ਕਰਨ ਲੱਗਾ ਗਰੀਬ ਨਵਾਜ ਮਹਾਰਾਜ ਜੀ ਦੇ ਚਰਨਾਂ 'ਤੇ, ਕਿਰਪਾਲੂ ਜੀ ਬਖਸ਼ਿਸ਼ ਕਰੋ, ਰਹਿਮਤ ਕਰੋ, ਮੇਰੇ ਮੈਨੂੰ ਕੋਈ ਸੇਵਾ ਦਾ ਹੁਕਮ ਕਰੋ। ਗਰੀਬ ਨਵਾਜ ਮਹਾਰਾਜ ਕਹਿਣ ਲੱਗੇ, ਭਾਈ ਅਸੀਂ ਤੈਨੂੰ ਕੀ ਸੇਵਾ ਦੇਣੀ ਹੈ, ਜੋ ਤੇਰੇ ਚਿੱਤ 'ਚ ਹੈ ਤੂੰ ਸੇਵਾ ਕਰਨਾ ਕਰ। ਫਿਰ ਇਸਨੇ ਜਿਤਨੇ ਵੀ ਥਾਂ ਸੀ ਇਹ ਸਾਰੀ ਦੀ ਸਾਰੀ ਸਤਿਗੁਰੂ ਸਾਹਿਬ ਜੀ ਦੇ ਨਾਮ ਅਰਦਾਸ ਕਰਵਾਈ, ਅਤੇ ਨਾਲ ਦੇ ਨਾਲ ਇੱਥੇ ਬੜੀ ਸੁੰਦਰ ਧਰਮਸ਼ਾਲਾ, ਜਿਸ ਨੂੰ ਆਪ ਅੱਜ ਦੇ ਦਿਹਾੜੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਨਾਮ ਨਾਲ ਜਾਣਦੇ ਹੋ, ਇਹ ਸੁੰਦਰ ਧਰਮਸ਼ਾਲਾ ਬਣਵਾ ਕਰਕੇ ਸਤਿਗੁਰੂ ਸਾਹਿਬ ਜੀ ਦੇ ਹਜ਼ੂਰ ਹਾਜ਼ਰ ਕੀਤੀ। ਕਿਰਪਾਲੂ ਜੀ ਆਪ ਇਸ ਥਾਂ 'ਤੇ ਬੈਠ ਕਰਕੇ ਸੰਸਾਰ ਦੇ ਜੀਵਾਂ ਨੂੰ ਉਪਦੇਸ਼ ਦੇਵੋ। ਉਹ ਜੋ ਪਾਵਨ ਅਸਥਾਨ ਸ੍ਰੀ ਕਰਤਾਰਪੁਰ ਸਾਹਿਬ ਹੈ, ਉਸ ਅਸਥਾਨ 'ਤੇ ਹੀ ਕਿਰਪਾਲੂ ਸਤਿਗੁਰੂ ਸਾਹਿਬ ਜੀ ਦਾ ਸਾਰਾ ਪਰਿਵਾਰ, ਸਾਡੇ ਸਤਿਕਾਰਯੋਗ ਮਾਤਾ ਸੁਲੱਖਣੀ ਜੀ, ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ, ਸਾਰੇ ਇਸ ਅਸਥਾਨ 'ਤੇ ਰਹਿੰਦੇ ਹਨ। ਇੱਕ ਦਿਨ ਮਾਤਾ ਜੀ ਨੇ ਆਣ ਕਰਕੇ ਗਰੀਬ ਨਵਾਜ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਹੈ, ਕਿਰਪਾਲੂ ਜੀ ਆਪ ਸਾਰਿਆਂ ਦਾ ਭਲਾ ਕਰ ਰਹੇ ਹੋ, ਕੀ ਹੋਇਆ ਜੇ ਮੇਰਾ ਔਰਤ ਦਾ ਜਾਮਾ ਹੈ, ਸਾਡੇ 'ਤੇ ਵੀ ਬਖਸ਼ਿਸ਼ ਕਰੋ, ਸਾਡਾ ਵੀ ਕਲਿਆਣ ਕਰੋ। ਤਾਂ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ, ਜਿਵੇਂ ਆਪਾਂ ਬਚਨ ਪੜ੍ਹਦੇ ਹਾਂ, ਸਭ ਪਰਿਵਾਰ ਚੜਾਇਆ ਬੇੜੇ ਦੇ ਕਥਨ ਅਨੁਸਾਰ ਕਿਰਪਾਲੂ ਸਤਿਗੁਰੂ ਸਾਹਿਬ ਜੀ ਦਿਆਲਤਾ ਦੇ ਘਰ ਵਿੱਚ ਆਏ, ਸਾਡੇ ਅੱਤ ਸਤਿਕਾਰਯੋਗ ਮਾਤਾ ਪੰਥ ਦੇ ਮਾਤਾ ਮਾਤਾ ਸੁਲੱਖਣੀ ਜੀ ਪ੍ਰਤੀ ਇਹ ਪਾਵਨ ਪਵਿੱਤਰ ਉਪਦੇਸ਼ ਜੋ ਆਪ ਜੀ ਨੇ ਗੁਰਮੁਖਾਂ ਦੀ ਰਸਨਾ ਪਾਸੋਂ ਸ਼੍ਰਵਣ ਕੀਤਾ ਹੈ, ਇਹ ਸ੍ਰੀ ਕਰਤਾਰਪੁਰ ਸਾਹਿਬ ਜੀ ਦੀ ਧਰਤੀ ਵਿਖੇ ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਉਚਾਰਨਾ ਕੀਤਾ ਹੈ ਜੀ। ਗਰੀਬ ਨਵਾਜ ਮਹਾਰਾਜ, ਇਹਦੇ ਵਿੱਚ ਸਵਾਲ ਵੀ ਹੈ ਅਤੇ ਜਵਾਬ ਵੀ ਹੈ। ਜਿਹੜਾ ਸਵਾਲ ਹੈ ਉਹ ਮਾਤਾ ਜੀ ਦੀ ਰਸਨਾ ਦੁਆਰਾ, ਜਾਂ ਇਵੇਂ ਕਹਿ ਲਈਏ ਕਿ ਜਗਿਆਸੂ ਬਿਰਤੀ ਵਾਲੇ ਜਿਹੜੇ ਗੁਰਮੁਖ ਹਨ, ਸੋ ਗੁਰਮੁਖਾਂ ਦੀ ਰਸਨਾ ਦੁਆਰਾ ਇਹ ਸਵਾਲ ਆਵੇਗਾ, ਗੁਰੂਮੁਖ ਦੁਆਰਾ ਉਸਦਾ ਉੱਤਰ ਜਵਾਬ ਦੇ ਕਰਕੇ ਸਤਿਗੁਰੂ ਸਾਹਿਬ ਜੀ ਸਾਨੂੰ ਨਿਹਾਲ ਕਰ ਰਹੇ ਹਨ। ਆਓ ਜੋ ਕਿਰਪਾਲੂ ਸਤਿਗੁਰੂ ਸਾਹਿਬ ਜੀ ਸਾਡੇ 'ਤੇ ਦਿਆਲਤਾ ਕਰ ਰਹੇ ਨੇ, ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰਦੇ ਹੋਏ, ਕਿਰਪਾਲੂ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਰਪਕਾਰਾਂ ਨੂੰ ਚੇਤੇ ਕਰੀਏ, ਪ੍ਰੇਮ ਸਤਿਕਾਰ ਸਹਿਤ ਕਹੀਏ ਜੀ, ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ, ਘਰ ਪਹਿਲਾ, ਚਾਉ ਪਦੇ ਇੱਕ ਓਅੰਕਾਰ, ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ, ਅਕਾਲ ਮੂਰਤ ਅਜੂਨੀ ਸਹਿਭਾਉ ਗੁਰ ਪ੍ਰਸਾਦ।
ਸੋ ਗਰੀਬ ਨਵਾਜ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਧਨਾਸਰੀ ਰਾਗ ਦੇ ਅੰਦਰ, ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਪਹਿਲੇ ਘਰ ਸੁਰਤਾਲ ਦੇ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ। ਚੌਪਦੇ ਚੌਵਾਂ ਪੌੜੀਆਂ ਵਾਲਾ, ਚਾਰ ਪਦਿਆਂ ਵਾਲਾ ਇਹ ਸ਼ਬਦ ਹੈ। ਇੱਥੇ ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਨਾਲ ਰਾਗ ਦੀ ਆਰੰਭਤਾ ਵੀ ਕਰ ਰਹੇ ਹਨ। ਮੰਗਲ ਕਰਦੇ ਨੇ ਗਰੀਬ ਨਵਾਜ ਮਹਾਰਾਜ, ਇੱਕ ਉਹ ਅਦਵੈਤ ਬ੍ਰਹਮ ਓਅੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਜਿਸ ਦਾ ਨਾਮ ਸਤ ਹੈ, ਸੋ ਕਰਤਾ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈ, ਪੁਰਖ ਪੂਰਿਆ ਹੋਇਆ ਹੈ, ਨਿਰਭਉ ਭਉ ਤੋਂ ਰਹਿਤ ਹੈ, ਨਿਰਵੈਰ ਵੈਰ ਤੋਂ ਵੀ ਰਹਿਤ ਹੈ, ਉਹ ਅਕਾਲ ਪੁਰਖ ਵਾਹਿਗੁਰੂ, ਨਾ ਕਿਸੇ ਦਾ ਡਰ ਹੈ, ਨਾ ਕਿਸੇ ਨਾਲ ਵੈਰ ਕਮਾਉਣ ਵਾਲਾ ਹੈ, ਅਕਾਲ ਕਾਲ ਤੋਂ ਰਹਿਤ ਉਹਦੀ ਮੂਰਤ ਹਸਤੀ ਹੈ, ਆਜੂਨੀ ਅਜਨਮਾ ਹੈ, ਸਹਿਪੰਗ ਸੁਤੇ ਪ੍ਰਕਾਸ਼ਕ ਹੈ, ਗੁਰਪ੍ਰਸਾਦ ਪੂਰੇ ਗੁਰਾਂ ਦੀ ਬਖਸ਼ਿਸ਼ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਜੀ।
ਜੀਓ ਡਰਤ ਹੈ ਆਪਣਾ।
ਸੋ ਇਹ ਮਾਤਾ ਜੀ ਬੇਨਤੀ ਕਰ ਰਹੇ ਹਨ, ਇਹ ਕਿਰਪਾਲੂ ਸਤਿਗੁਰੂ ਸਾਹਿਬ ਜੀ ਜਾਂ ਜਗਿਆਸੂ ਮੁਖ ਦੁਆਰਾ ਇਹ ਬੇਨਤੀ ਹੈ, ਗਰੀਬ ਨਵਾਜ ਮਹਾਰਾਜ ਇਹ ਜਿਹੜਾ ਆਪਣਾ ਜੀਓ ਸਾਡਾ ਹਿਰਦਾ ਹੈ ਨਾ, ਇਹ ਡਰਦਾ ਹੈ, ਕਿਸ ਕਾਰਨ ਤੋਂ ਡਰਦਾ ਹੈ? ਉਸ ਦਾ ਕਾਰਨ ਹੈ ਕਿਰਪਾਲੂ ਸਤਿਗੁਰੂ ਸਾਹਿਬ। ਮਹਾਰਾਜ ਆਪ ਜੀ ਦੀ ਬਾਣੀ ਦੇ ਬਚਨ ਪੜ੍ਹਦੇ ਹਾਂ ਕਿ ਅੱਗੇ ਪਾਸੇ ਜਾ ਕਰਕੇ ਸਾਡੇ ਪਾਸੋਂ ਮਹਾਰਾਜ ਖੰਡੇ ਧਾਰ ਗਲੀ ਅਤ ਭੀੜੀ, ਸੋ ਲੇਖਾ ਲੀਜੈ ਤਿਲ ਜਿਉਂ ਪੀੜੀ। ਸੋ ਤਿਲਾਂ ਨੂੰ ਜਿਵੇਂ ਪੀੜ ਪੀੜ ਕੇ ਬਿਲਕੁਲ ਉਹਨਾਂ ਦੀ ਮੇਜੀ ਕੱਢ ਦਿੱਤੀ ਜਾਂਦੀ, ਇਸ ਤਰੀਕੇ ਦੇ ਨਾਲ ਲੇਖਾ ਹੋਣਾ। ਇਸ ਕਰਕੇ ਜੀ ਡਰਿਆ ਹੋਇਆ ਹੈ, ਹਿਰਦਾ ਡਰਦਾ ਹੈ ਕਿਰਪਾਲੂ ਸਤਿਗੁਰੂ ਸਾਹਿਬ। ਮਾਤਾ ਜੀ ਵੀ ਕਹਿ ਰਹੇ ਨੇ, ਹੇ ਗਰੀਬ ਨਿਵਾਜ ਸਾਈਂ ਜੀਓ, ਮਾਲਕ ਜੀ, ਹੇ ਗੁਰੂ ਨਾਨਕ ਦੇਵ ਮਹਾਰਾਜ, ਪਤੀ ਜੀ, ਪਰਮੇਸ਼ੁਰ ਸਰੂਪ ਸਤਿਗੁਰੂ ਸਾਹਿਬ ਜੀ, ਇਹ ਹਿਰਦਾ ਡਰਿਆ ਹੋਇਆ ਹੈ ਮਹਾਰਾਜ। ਇਹ ਅਗਲਾ ਜਿਹੜਾ ਹੈ ਲੋਕ ਅਤੇ ਪਰਲੋਕ ਦੇ ਆਪ ਸਹਾਈ ਹੋ, ਪਰ ਜੀ ਡਰਦਾ ਹੈ ਕਿਤੇ ਇਹ ਮਨੁੱਖਾਂ ਦੇ ਹੀ ਨੇਫਲ ਨਾ ਚਲੀ ਜਾਵੇ ਜੀ।
ਕੈਸੇ ਕਰੀ ਪੁਕਾਰ,
ਮਹਾਰਾਜ ਕਿਹਦੇ ਅੱਗੇ ਪੁਕਾਰ ਕਰਨਾ ਕਰੀਏ, ਕਿਸ ਕਿਵੇਂ ਕੀ ਉਹ ਯਤਨ ਕਰੀਏ ਜੀ।
ਦੁੱਖ ਵਿਸਾਰਨ ਸੇਵਿਆ,
ਮਹਾਰਾਜ ਕਹਿ ਆਪ ਜੀ ਦੇ ਪਾਸ ਪੁਕਾਰ ਕਰਦੇ ਹਾਂ, ਕਾਰਨ ਕੀ ਹੈ? ਦੁੱਖ ਵਿਸਾਰਨ ਸੇਵਿਆ, ਆਪ ਦੁੱਖਾਂ ਦਾ ਨਾਸ ਕਰਨ ਵਾਲੇ ਹੋ। ਆਪ ਜੀ ਦੇ ਸੇਵਿਆ ਸਿਮਰਨ ਕਰਨੇ ਤੇ, ਆਪ ਜੀ ਨੂੰ ਚੇਤੇ ਕਰਨੇ ਤੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ। ਇਸ ਕਰਕੇ ਆਪ ਜੀ ਕਿਰਪਾਲੂ ਸਤਿਗੁਰੂ ਸਾਹਿਬ, ਆਪ ਜੀ ਦੇ ਪਾਸ ਸਾਡੀ ਅਰਦਾਸ ਬੇਨਤੀ ਹੈ ਜੀ,
ਸਦਾ ਸਦਾ ਦਾਤਾਰ,
ਤੁਸੀਂ ਸਦਾ ਸਦਾ ਵਾਸਤੇ ਦਾਤਾਂ ਦੇਣ ਵਾਲੇ ਹੋ। ਆਪ ਜੀ ਦਾਤਾਂ ਦਿੰਦੇ ਹੋਏ ਥੱਕਦੇ ਤੇ ਅੱਕਦੇ ਨਹੀਂ। ਆਪ ਜੀ ਤੇ ਸਦੀਵੀ ਕਾਲ ਦਾਤਾਂ ਦੇਣ ਵਾਲੇ ਹੋ। ਆਪ ਜੀ ਨੇ ਤੇ ਗੁਰਬਾਣੀ ਚ ਵੀ ਫਰਮਾਨ ਕੀਤਾ ਹੈ, ਮਹਾਰਾਜ ਜੇ ਅਸੀਂ ਭੁੱਲੇ ਨਾ ਹੋਈਏ, ਤੁਸੀਂ ਉਹ ਸਰੂਪ ਹੋਣਾ ਜਿਸਦਾ ਜ਼ਿਕਰ ਆਪ ਜੀ ਨੇ ਗੁਰਬਾਣੀ ਚ ਕੀਤਾ ਹੈ, ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਕਿਰਪਾਲੂ ਜੀ ਆਪ ਤੇ ਐਸੀਆਂ ਦਾਤਾਂ ਦੇਣ ਵਾਲੇ ਹੋ, ਦਾਤੇ ਹੋ, ਤਾਂ ਕਰਕੇ ਫਿਰ ਕੈਸੇ ਦਾਤੇ ਹੋ? ਸਦਾ ਸਦਾ ਵਾਸਤੇ ਦਾਤਾਂ ਕਰਨ ਵਾਲੇ ਹੋ। ਕੋਈ ਇੱਕ ਦਿਹਾੜੇ ਦਾ ਦਾਨੀ ਹੈ, ਕੋਈ ਦੋ ਦਿਨ ਕਰ ਲੈਂਦਾ ਹੈ, ਕੋਈ ਮਹੀਨਾ ਕਰ ਲਵੇਗਾ, ਪਰ ਧੰਨ ਕਿਰਪਾਲੂ ਸਤਿਗੁਰੂ ਸਾਹਿਬ ਆਪ ਜੀ ਤੇ ਦਾਤਾਂ ਦਿੰਦੇ ਥੱਕਦੇ ਹੀ ਨਹੀਂ। ਇਸ ਕਰਕੇ ਆਪ ਜੀ ਨੂੰ ਸੇਵਿਆ, ਇਸ ਕਰਕੇ ਆਪ ਜੀ ਨੂੰ ਚੇਤੇ ਕੀਤਾ ਹੈ।
ਸਾਹਿਬ ਮੇਰਾ ਨੀਤ ਨਵਾ,
ਮਾਤਾ ਜੀ ਬੇਨਤੀ ਕਰਦੇ, ਹੇ ਸਾਹਿਬ ਮਾਲਕ ਜੀ, ਤੁਸੀਂ ਨਿਤਾ ਪ੍ਰਤੀ ਨਵੇਂ, ਆਪ ਜੀ ਨਿਤਾ ਪ੍ਰਤੀ ਨਵੀਆਂ ਦਾਤਾਂ ਦੇਣ ਵਾਲੇ ਹੋ, ਆਪ ਜੀ ਨਿਤਾ ਪ੍ਰਤੀ ਨਵੀਂ ਬਖਸ਼ਿਸ਼ ਕਰਨ ਵਾਲੇ ਹੋ।
ਸਦਾ ਸਦਾ ਦਾਤਾਰ,
ਸਦਾ ਸਦਾ ਵਾਸਤੇ ਦਾਤੇ ਹੋ ਜੀ, ਮੋਖ ਦੀ ਦਾਤ, ਮੁਕਤੀ ਦੀ ਦਾਤ ਦੇਣ ਵਾਲੇ ਹੋ। ਚਾਰ ਪਦਾਰਥ ਧਰਮ ਅਰਥ ਕਾਮ ਮੋਖ ਦੀਆਂ ਦਾਤਾਂ ਆਪ ਜੀ ਪ੍ਰਾਪਤ ਕਰਵਾਉਣ ਵਾਲੇ ਹੋ ਆਪਣੇ ਸਿੱਖਾਂ ਨੂੰ, ਫਿਰ ਇਸੇ ਤਰੀਕੇ ਨਾਲ ਚੌਵਾਂ ਹੀ ਵਰਨਾਂ ਨੂੰ ਮਹਾਰਾਜ ਆਪ ਜੀ ਦਾਤਾਂ ਦੇਣ ਵਾਲੇ ਹੋ। ਫਿਰ ਇਸੇ ਹੀ ਤਰੀਕੇ ਦੇ ਨਾਲ ਕਿਰਪਾਲੂ ਸਤਿਗੁਰੂ ਸਾਹਿਬ ਜੀ ਚਾਰ ਹੀ ਅੰਡਜ ਜੇਰ ਸੇਤ ਉਤਪੁਜ ਦੇ ਜੀਵਾਂ ਨੂੰ ਵੀ ਆਪ ਜੀ ਦਾਤਾਂ ਦੇਣ ਵਾਲੇ ਹੋ। ਸਦਾ ਸਦਾ ਵਾਸਤੇ ਆਪ ਜੀ ਨੇ ਤੇ ਮਹਾਰਾਜ ਪੱਥਰ ਵੀ ਤਾਰ ਦਿੱਤੇ, ਪਸ਼ੂ ਵੀ ਤਾਰ ਦਿੱਤੇ, ਪੰਛੀ ਵੀ ਤਾਰ ਦਿੱਤੇ, ਗਰੀਬ ਵੀ ਤਾਰ ਦਿੱਤੇ, ਅਮੀਰ ਵੀ ਤਾਰ ਦਿੱਤੇ। ਮਹਾਰਾਜ ਕੀ ਆਪ ਜੀ ਦੀ ਬਾਤ ਕਰੀਏ। ਤਾਈਓ ਤੇ ਵਿਦਵਾਨਾਂ ਨੇ ਲਿਖਿਆ, ਤਾਰੇ ਗਿਣੇ ਜਾਤ ਤੇਰੇ ਤਾਰੇ ਨਾ ਬਖਿਆਤ ਹੋ। ਇਹ ਗੁਰਦੇਵ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਤਾਰੇ ਤੇ ਗਿਣੇ ਜਾ ਸਕਦੇ ਹਨ ਜਿਹੜੇ ਆਕਾਸ਼ 'ਚ ਨੇ, ਪਰ ਜਿਹੜੇ ਆਪ ਜੀ ਨੇ ਤਾਰੇ ਨੇ ਨਾ, ਆਪ ਜੀ ਦੇ ਨਾਮ ਕਰਕੇ ਜਿਹੜੇ ਤਰੇ ਹਨ, ਉਹਨਾਂ ਦੀ ਕੋਈ ਗਿਣਤੀ ਕਹਿ ਨਹੀਂ ਸਕਦਾ, ਉਹ ਕਹਿਣ ਕਥਨ ਤੋਂ ਬਾਰੀ ਹੈ। ਇਸ ਕਰਕੇ ਆਪ ਜੀ ਦਾਤੇ ਹੋ, ਆਪ ਜੀ ਦੇ ਪਾਸ ਬੇਨਤੀ ਹੈ ਜੀ, ਬਸਰਾਮ ਦੇ ਕਰਕੇ ਬਖਸ਼ਿਸ਼ ਕਰਦੇ ਹਨ।
ਅਨਦਿਨ ਸਾਹਿਬ ਸੇਵੀਐ,
ਇਹਦੇ ਅਰਥ ਗੁਰਮੁਖ ਪਿਆਰੇ ਅਣਵੇਂ ਕਰਕੇ ਕਰਦੇ ਹਨ। ਇਹ ਹੁਣ ਜਵਾਬ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇਣ ਲੱਗੇ ਨੇ। ਇਹ 'ਚ ਪਹਿਲਾਂ ਕਰਦੇ ਨੇ, ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ। ਹੇ ਮੇਰੀ ਕਾਮਣੀ ਇਸਤਰੀ ਮਾਂ ਸੁਲੱਖਣੀ ਜੀ ਨੂੰ ਗਰੀਬ ਨਿਵਾਜ ਮਹਾਰਾਜ ਇੱਥੇ ਬਖਸ਼ਿਸ਼ ਕਰ ਰਹੇ ਨੇ, ਹੇ ਸੁਣਨਾ ਕਰੋ। ਫਿਰ ਇਸੇ ਤਰੀਕੇ ਨਾਲ ਜਗਿਆਸੂ ਰੂਪ ਇਸਤਰੀ ਸੁਣਨਾ ਕਰ, ਤੇਰਾ ਪਾਰ ਉਤਾਰਾ ਕਿਵੇਂ ਹੋਵੇਗਾ? ਤੇ ਬਖਸ਼ਿਸ਼ ਕਰਦੇ ਹਨ।
ਅਨ ਦਿਨ ਸਾਹਿਬ ਸੇਵੀਐ,
ਮਹਾਰਾਜ ਕਹਿੰਦੇ ਅਨ ਦਿਨ, ਦਿਨ ਤੇ ਰਾਤ ਉਹ ਸਾਹਿਬ ਅਕਾਲ ਪੁਰਖ ਵਾਹਿਗੁਰੂ ਨੂੰ ਸੇਵਣਾ ਕਰਨ, ਉਹਦਾ ਸਿਮਰਨ ਕਰ, ਉਹਨੂੰ ਚੇਤੇ ਕਰਿਆ ਕਰ ਦਿਨ ਭਰ ਰਾਤ। ਜਿਹਨੂੰ ਆਪਾਂ ਪੜ੍ਹਦੇ ਕੇਸੋ ਕੇਸੋ ਕੂਕੀਏ ਕਬਹੂ ਕੇ ਸੁਣੇ ਪੁਕਾਰ, ਉਹਦੇ ਅੱਗੇ ਪੁਕਾਰਾਂ ਕਰ ਦਿਨ ਪਰ ਰਾਤ ਲੱਗਾ ਰਹਿ। ਇਹ ਨਹੀਂ ਸੋ ਜਿਹਨੂੰ ਆਪਾਂ ਪੜ੍ਹਦੇ ਗੁਰਬਾਣੀ 'ਚ, ਦਿਨ ਰਾਤੀ ਆਰਾਧ ਹੋ ਪਿਆਰੇ ਨਿਮਖਣਾ ਕੀਜਾ ਟੀਲਾ, ਇੱਕ ਨਿਮਖ ਭਰ ਸਮਾਂ ਵੀ ਢਿੱਲ ਨਾ ਕਰ, ਗੁਰੂ ਕਹਿ ਸਿੱਖਾ ਉਹਨੂੰ ਆਰਾਧਨਾ ਕਰ, ਉਹਨੂੰ ਚੇਤੇ ਕਰਿਆ ਕਰ ਦਿਨ ਪਰ ਰਾਤ।
ਅੰਤ ਛਡਾਏ ਸੋਏ,
ਅੰਤ ਨੂੰ ਤੈਨੂੰ ਛਡਾ ਲੈਣਾ ਕਰੇਗਾ। ਜੇ ਤੇ ਜੀਵਨ ਮੁਕਤ ਹੋ ਗਿਆ ਬਾਣੀ ਪੜਦਾ ਪੜਦਾ ਦਿਨ ਪਰ ਰਾਤ ਉਹਦੇ ਨਾਮ ਵਿੱਚ ਆਪਣੇ ਚਿੱਤ ਨੂੰ ਲਾ ਲਿਆ, ਇਹ ਪਦਾਰਥਾਂ ਦੇ ਮੋਹ ਨੂੰ ਘਟਾ ਦਿੱਤਾ, ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਇਹਨਾਂ ਨੂੰ ਜਾਲ ਲਿਆ, ਫਿਰ ਤੇ ਜੀਵਨ ਵਿੱਚ ਹੀ ਮੁਕਤ ਹੋ ਜਾਵੇਗਾ। ਤੇਰੇ ਕੋਲੋਂ ਹੋਰਨਾਂ ਦਾ ਵੀ ਉਧਾਰ ਗਰੀਬ ਨਿਵਾਜ ਮਹਾਰਾਜ ਕਰਾ ਦੇਣਗੇ। ਪਰ ਜੇ ਕਿਤੇ ਘੱਟ ਵੀ ਰਹਿ ਗਿਆ ਨਾ ਤੇ ਅੰਤ ਸਮੇਂ ਤੈਨੂੰ ਛਡਾ ਲੈਣਗੇ। ਪਰ ਕਦੋਂ? ਜੇ ਉਹ ਪਰਮੇਸ਼ਰ ਵਾਹਿਗੁਰੂ ਨੂੰ ਦਿਨ ਭਰ ਰਾਤ ਚੇਤੇ ਕਰਨ ਵਾਲਾ ਹੋਵੇਗਾ। ਜੇ ਜਪਿਆ ਹੀ ਨਾ, ਜੇ ਇਹ ਅਵਸਥਾ ਬਣ ਗਈ ਕਿ ਲਾਹੇ ਕੋ ਤੁਮ ਢੀਲਾ ਢੀਲਾ ਤੋਟੇ ਕੋ ਬੇਗ ਤਾਇਆ, ਜੇ ਲਾਹਾ ਪ੍ਰਾਪਤ ਕਰਨ ਵਾਸਤੇ ਨਾਮ ਸਿਮਰਨ ਅਭਿਆਸ ਗਰੀਬ ਨਿਵਾਜ ਮਹਾਰਾਜ ਜੀ ਦੀ ਪ੍ਰੇਮਾ ਭਗਤੀ ਕਰਨ ਵਾਸਤੇ ਜੇ ਢਿੱਲੇ ਹੀ ਪਏ ਰਹੇ, ਜੇ ਇਹੋ ਹੀ ਵਿਚਾਰ ਕਰਦੇ ਰਹੇ ਕਿ ਹੁਣ ਨਹੀਂ ਘੜੀ ਕੁ ਠਹਿਰ ਕੇ ਕਰ ਲਵਾਂਗੇ, ਘੜੀ ਕੁ ਠਹਿਰ ਕੇ ਕਰ ਲਵਾਂਗੇ, ਤੇ ਫਿਰ ਭਾਈ ਥੋੜੀ ਥੋੜੀ ਕਰਕੇ ਇਹ ਜਿਹੜੀ ਔਧ ਹੈ, ਇਹ ਉਮਰ ਜਿਹੜੀ ਇਹ ਬਤੀਤ ਹੋ ਜਾਣੀ ਹੈ। ਗੁਰਬਾਣੀ ਤੇ ਇਹ ਕਹਿੰਦੀ ਹੈ ਜਿਵੇਂ ਫੁੱਟੇ ਘੜੇ ਦੇ ਵਿੱਚੋਂ ਨਾ ਪਾਣੀ ਲੀਕ ਹੁੰਦਾ ਰਹਿੰਦਾ, ਹੌਲੀ ਹੌਲੀ ਕਰਕੇ ਤੁਬਕਾ ਤੁਬਕਾ ਕਰਕੇ ਨਿਕਲ ਰਿਹਾ, ਇਸੇ ਤਰੀਕੇ ਦੇ ਨਾਲ ਛਿਣ ਛਿਣ ਔਧ ਬਹਾਤ ਹੈ, ਫੁੱਟੇ ਘੱਟ ਜਿਉਂ ਪਾਣੀ। ਇਹ ਛਿਣ ਛਿਣ ਕਰਕੇ, ਘੜੀ ਘੜੀ ਕਰਕੇ, ਪਲ ਪਲ ਕਰਕੇ, ਨਿਮਖ ਨਿਮਖ ਕਰਕੇ, ਚਸਾ ਚਸਾ ਕਰਕੇ ਇਹ ਜਿਹੜੀ ਔਧ ਆ ਤੇਰੀ ਬਤੀਤ ਹੁੰਦੀ ਜਾ ਰਹੀ ਹੈ ਉਮਰ। ਇਸ ਕਰਕੇ ਯਤਨ ਕਰ, ਇਸ ਉਮਰ ਨੂੰ ਪਾ ਕਰਕੇ, ਸਰੀਰ ਨੂੰ ਪਾ ਕਰਕੇ ਪਰਮੇਸ਼ੁਰ ਵਾਹਿਗੁਰੂ ਦੀ ਸਿਮਰਨ ਭਗਤੀ ਕਰ, ਨਾਮ ਅਭਿਆਸ ਕਰ। ਕਿਉਂ? ਅੰਤ ਦੇ ਸਮੇਂ ਉਹ ਪਰਮੇਸ਼ੁਰ ਵਾਹਿਗੁਰੂ ਤੈਨੂੰ ਛਡਾ ਲੈਣਾ ਕਰੇਗਾ।
ਸੁਣ ਸੁਣ ਮੇਰੀ ਕਾਮਣੀ,
ਇਹ ਕਾਮਣ ਇਸਤਰੀ ਜਗਿਆਸੂ ਰੂਪ, ਸੁਣਨਾ ਕਰ।
ਪਾਰੀ ਉਤਾਰਾ ਹੋਏ,
ਇਸ ਤਰੀਕੇ ਦੇ ਨਾਲ ਤੇਰਾ ਪਾਰ ਉਤਾਰਾ ਹੋ ਜਾਵੇਗਾ।
ਦਇਆਲ ਤੇਰਾ ਨਾਮ ਤਰਾ।
ਸੋ ਮਾਤਾ ਜੀ ਫੇਰ ਬੇਨਤੀ ਕਰਨ ਲੱਗੇ, ਹੇ ਦਿਆਲੂ ਸਤਿਗੁਰੂ ਸਾਹਿਬ ਜੀ, ਆਪ ਜੀ ਦਾ ਨਾਮ ਲੈ ਕਰਕੇ ਤਰ ਸਕਦੇ ਹਾਂ, ਅਥਵਾ ਜਗਿਆਸੂ ਬੇਨਤੀ ਕਰੇ ਗਰੀਬ ਨਿਵਾਜ ਮਹਾਰਾਜ, ਆਪ ਜੀ ਦੇ ਨਾਮ ਤੋਂ ਬਿਨਾ ਕਿਵੇਂ ਤਰਿਆ ਜਾ ਸਕਦਾ ਹੈ ਜੀ?
ਸਦ ਕੁਰਬਾਣੈ ਜਾਓ,
ਆਪ ਜੀ ਤੋਂ ਸਦਾ ਵਾਸਤੇ ਅਸੀਂ ਕੁਰਬਾਨ ਜਾਂਦੇ ਹਾਂ, ਬਲਹਾਰ ਜਾਂਦੇ ਹਾਂ ਜੀ,
ਰਹਾਓ,
ਬਸਰਾਮ ਦੇ ਕੇ ਬਖਸ਼ ਕਰਦੇ ਨੇ, ਅਥਵਾ ਇਹ ਜਿਹੜੀਆਂ ਪੰਕਤੀਆਂ ਆਈਆਂ ਨੇ ਇਹਨਾਂ ਨੂੰ ਚਿੱਤ ਚ ਠਹਿਰਾਉਣਾ ਕਰ, ਚੇਤੇ ਰੱਖ। ਅਣਦਿਨ ਸਾਹਿਬ ਸੇਵੀਐ ਅੰਤ ਛਡਾ, ਉਹ ਪਰਮੇਸ਼ਰ ਨੂੰ ਦਿਨ ਭਰ ਰਾਤ ਚੇਤੇ ਕਰਿਆ ਕਰ, ਆਪਣੇ ਬਜ਼ੁਰਗਾਂ ਤੋਂ ਸਿੱਖ ਕੁਝ। ਸੋ ਜਿਨ੍ਹਾਂ ਨੂੰ ਆਪਾਂ ਅਨਪੜ੍ਹ ਕਹਿੰਦੇ ਸਾਂ, ਬੜੇ ਬੜਾ ਸੁੰਦਰ ਉਹਨਾਂ ਦਾ ਜੀਵਨ ਸੀ ਗੁਰਮੁਖਾਂ ਦਾ, ਬਜ਼ੁਰਗਾਂ ਦਾ ਸਾਦਾ ਜਿਹਾ ਜੀਵਨ। ਸੋ ਸਾਦੇ ਜੀਵਨ 'ਚ ਵਿਚਰਦਿਆਂ ਹੋਇਆਂ ਮੈਂ ਆਮ ਤੌਰ 'ਤੇ ਪਿੰਡਾਂ ਦੇ ਬਜ਼ੁਰਗ, ਹੁਣ ਸਾਡੇ ਵਿੱਚੋਂ ਇਹ ਰੀਤ ਮੁੱਕਦੀ ਜਾ ਰਹੀ ਗੁਰੂ ਕੇ ਸਿੱਖੋ, ਉਹਨਾਂ ਨੇ ਸਵੇਰੇ ਉੱਠਣਾ, ਉੱਠਦਿਆਂ ਸਾਰ ਕਹਿਣਾ ਧੰਨ ਗੁਰੂ ਨਾਨਕ ਦੇਵ ਮਹਾਰਾਜ, ਵਾਹਿਗੁਰੂ, ਸਤਨਾਮ, ਵਾਹਿਗੁਰੂ ਕਹਿ ਕੇ ਅੱਖਾਂ ਖੁੱਲ੍ਹਣੀਆਂ ਅਤੇ ਰਸਨਾਂ ਤੋਂ ਸਤਨਾਮ ਵਾਹਿਗੁਰੂ ਨਿਕਲਣਾ। ਬਹੁਤਾ ਨਹੀਂ ਸਨ ਜਾਣਦੇ, ਮੰਜੇ 'ਤੇ ਲੰਮੇ ਪੈਣ ਲੱਗਣਾ ਅਤੇ ਸਤਨਾਮ ਵਾਹਿਗੁਰੂ ਕਹਿ ਕੇ ਪੈ, ਐਸਾ ਜੀਵਨ ਬਣਾ। ਜੇ ਪ੍ਰਸ਼ਾਦਾ ਛਕਣ ਲੱਗਣਾ, ਗੁਰਾਹੀ ਭੰਨਣੀ, ਅਤੇ ਤਾਂ ਸਤਨਾਮ ਵਾਹਿਗੁਰੂ, ਤਾਂ ਨੂੰ ਮੂੰਹ ਕਰਕੇ ਕਹਿਣਾ, ਉਹਨਾਂ ਦੀ ਜਿਵੇਂ ਦੀ ਭਾਵਨਾ, ਇਹ ਅਕਾਲ ਪੁਰਖ ਵਾਹਿਗੁਰੂ, ਕਹਿਣਾ ਨੀਲੀ ਛੱਤ ਵਾਲਿਆ ਅੱਜ ਰੋਟੀ ਦਿੱਤੀ, ਉਹ ਕਿਰਪਾ ਕੀਤੀ ਹੈ, ਕਿੱਡੇ ਸਾਦੇ ਜੇ ਲਫ਼ਜ਼ ਅਰਦਾਸ ਹੈ ਗੁਰੂ ਕੇ ਸਿੱਖੋ, ਇਤਨੀ ਭਾਵਨਾ ਰੱਖ। ਆਪਣੇ ਬਜ਼ੁਰਗਾਂ ਤੋਂ ਸਿੱਖ, ਸਾਡੀਆਂ ਬਜ਼ੁਰਗ ਮਤਾਵਾਂ, ਜੇ ਤਵੇ 'ਤੇ ਰੋਟੀ ਪਾਉਣੀ ਅਤੇ ਸਤਨਾਮ ਵਾਹਿਗੁਰੂ ਕਹਿ ਕੇ ਪਾਉਣੀ। ਹੁਣ ਭੁੱਲਦਾ ਹੀ ਜਾ ਰਿਹਾ ਹੈ, ਚਿੱਤ ਲੱਗਾ ਹੈ ਟੀ ਵੀ ਦੇ ਵਿੱਚ, ਫਲਾਣਾ ਡਰਾਮਾ ਕਿਤੇ ਲੰਘ ਨਾ ਜਾਂਦਾ ਹੋ, ਸਾਰਿਆਂ ਨੂੰ ਇਕੱਠੇ ਕਰਕੇ ਟੀ ਵੀ ਦੇ ਅੱਗੇ ਬਿਠਾ ਲੈਣਾ, ਬਹਿ ਜਾਓ ਇੱਥੇ ਹੀ, ਤੁਹਾਨੂੰ ਤੋਸਾ ਦੇ ਦੇਵਾਂਗੇ। ਐਸੇ ਸੁਭਾਅ ਕਰਕੇ ਵੀ ਪਰਮੇਸ਼ੁਰ ਨਾਲੋਂ ਵਿਛੜ ਰਹੇ ਹਾਂ। ਗਰੀਬ ਨਿਵਾਜ ਮਹਾਰਾਜ ਜੀ ਕਿਰਪਾ ਕਰਨ, ਉਹਨਾਂ ਤੋਂ ਸਿੱਖ। ਸਤਿਗੁਰੂ ਸਾਹਿਬ ਕਹਿੰਦੇ ਪਰਮੇਸ਼ੁਰ ਵਾਹਿਗੁਰੂ ਨੂੰ ਚੇਤੇ ਕਰਿਆ ਕਰ।
ਸਰਬੰ ਸਾਚਾ ਏਕ ਹੈ,
ਮਹਾਰਾਜ ਕਿਉਂ ਚੇਤੇ ਕਰੀਏ? ਕਹਿੰਦੇ ਸਾਰਿਆਂ ਦਾ ਸੱਚਾ ਅਕਾਲ ਪੁਰਖ ਵਾਹਿਗੁਰੂ ਇੱਕ, ਉਹ ਪਰਮੇਸ਼ੁਰ ਵਾਹਿਗੁਰੂ ਹੈ ਭਾਈ, ਜਿਹੜਾ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ।
ਦੂਜਾ ਨਹੀਂ ਕੋਈ,
ਦੂਸਰਾ ਕੋਈ ਨਹੀਂ ਹੈ। ਜੇ ਤੂੰ ਇੱਕ ਇਹ ਸੋਚੇ ਨਾ ਕਿ ਕੋਈ ਹੋਰ ਦੇ ਸਕਦਾ ਹੈ, ਦਵੈਤ ਵਿੱਚ ਚਿੱਤ ਨੂੰ ਨਾ ਟਿਕਾਉਣਾ ਕਰ, ਐਵੇਂ ਹੀ ਕਿਸੇ ਹੋਰ 'ਤੇ ਆਸ ਨਾ ਰੱਖੀ, ਫਿਰ ਐਵੇਂ ਚਿੱਤ 'ਚ ਭਰਮ ਨਾ ਪਾਲੀ ਫਿਰ ਕਿ ਪਰਮੇਸ਼ੁਰ ਫਲਾਣੇ ਵਰਗਾ ਹੋਵੇਗਾ। ਜਿਵੇਂ ਆਣ ਕਰਕੇ ਕਈ ਭਰਮਾਉਣ ਦਾ ਯਤਨ ਕਰਦੇ ਨੇ, ਫਲਾਣਾ ਬਾਬਾ ਗੁਰੂ ਨਾਨਕ ਦੇਵ ਮਹਾਰਾਜ ਜੀ ਵਰਗਾ ਹੈ, ਨਹੀਂ ਗੁਰੂ ਕਿਆ ਸਿੱਖਾ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਹਨ, ਕੋਈ ਦੂਸਰਾ ਸਤਿਗੁਰੂ ਸਾਹਿਬ ਵਰਗਾ ਨਹੀਂ ਹੋ ਸਕਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੀ ਹਨ, ਕਿਰਪਾਲੂ ਸਤਿਗੁਰੂ ਸਾਹਿਬ ਵਰਗੀਆਂ ਦਾਤਾਂ ਦੁਨੀਆਂ ਦੇ ਵਿੱਚ ਕੋਈ ਹੋਰ ਨਹੀਂ ਕਰ ਸਕਦਾ। ਐਸੇ ਸਤਿਗੁਰੂ ਸਾਹਿਬ ਕਲਗੀਧਰ ਪ੍ਰੀਤਮ ਸਤਿਗੁਰੂ ਸਾਹਿਬ ਜੀ ਦੀ ਕੌਣ ਭਾਈ ਬਰਾਬਰੀ ਕਰ ਸਕਦਾ ਹੈ। ਇਸ ਕਰਕੇ ਇਹ ਵਿਚਾਰਾਂ ਚ ਨਾ ਪੈ, ਦੂਜਾ ਹੋਰ ਕੋਈ ਨਹੀਂ ਹੈ, ਇੱਕ ਅਕਾਲ ਪੁਰਖ ਵਾਹਿਗੁਰੂ ਦਾਤਾ ਹੈ।
ਤਾਕੀ ਸੇਵਾ ਸੋ ਕਰੇ,
ਮਹਾਰਾਜ ਬਖਸ਼ਿਸ਼ ਕਰਦੇ ਨੇ ਗੁਰੂ ਕੇ ਸਿੱਖੋ, ਉਹਦੀ ਸੇਵਾ ਉਹ ਕਰ ਸਕਦਾ। ਸਿਮਰਨ ਕੌਣ ਜੀ,
ਜਾ ਕੋ ਨਦਰ ਕਰੇ,
ਜਿਨ੍ਹਾਂ ਤੇ ਉਹ ਆਪ ਦਇਆ ਦ੍ਰਿਸ਼ਟੀ ਕਰ, ਜਿਨ੍ਹਾਂ ਤੇ ਆਪ ਦਿਆਲਤਾ ਕਰੇ। ਪੂਰਵਲੇ ਜਨਮਾਂ ਦੇ ਪੁੰਨਾਂ ਦਾ ਪ੍ਰੇਰਿਆ ਹੋਇਆ ਅਕਾਲ ਪੁਰਖ ਵਾਹਿਗੁਰੂ ਜਿਨ੍ਹਾਂ ਤੇ ਦਿਆਲਤਾ ਕਰੇ, ਰਹਿਮਤ ਕਰੇ, ਉਹਦੀ ਸੇਵਾ ਕਰਦੇ ਨੇ। ਇਸ ਕਰਕੇ ਸੇਵਾ ਕਰਦਿਆਂ ਹੋਇਆਂ ਵੀ ਚਿੱਤ 'ਚ ਹੰਕਾਰ ਨਹੀਂ ਲਿਆਉਣਾ, ਆਹ ਪੰਕਤੀਆਂ ਚੇਤੇ ਰੱਖਣੀਆਂ। ਤਾਂ ਕਿ ਸੇਵਾ ਸੋ ਕਰੇ, ਜਾ ਕੋ ਨਦਰ ਕਰੇ। ਜੇ ਸੇਵਾ ਕਰਦੇ, ਸੇਵਾ ਸੇਵਾ ਤੋਂ ਸੇਵਾ ਭਾਵ ਵੀ ਲੈਣਾ ਅਤੇ ਸੇਵਾ ਤੋਂ ਸਿਮਰਨ ਵੀ ਲੈਣਾ। ਜੇ ਕੋਈ ਪ੍ਰੇਮਾ ਭਗਤੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪ ਰਿਹਾ ਹੈ, ਚੇਤੇ ਰੱਖਣਾ, ਇਹ ਤਾਂ ਜਪਿਆ ਗਿਆ ਪਰਮੇਸ਼ਰ ਵਾਹਿਗੁਰੂ ਨੇ ਦਇਆ ਦ੍ਰਿਸ਼ਟੀ ਕੀਤੀ, ਨਹੀਂ ਤੇ ਸਾਡੀ ਔਕਾਤ ਕੀ ਸੀ। ਅਨੇਕਾਂ ਸੰਸਾਰ ਤੇ ਜੀਵ ਫਿਰਦੇ ਨੇ, ਭਾਈ ਸ੍ਰੀ ਅੰਮ੍ਰਿਤਸਰ ਸਾਹਿਬ ਚ ਰਹਿੰਦੇ ਆ, ਕਈ ਕਈ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਹੀ ਨਹੀਂ ਨਸੀਬ ਹੁੰਦੇ। ਜੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੂੰ ਭਾ ਗਿਆ ਆ ਗਰੀਬ ਨਿਵਾਜ ਮਹਾਰਾਜ ਜੀ ਦਿਆਲਤਾ ਦੇ ਘਰ ਚ ਆਏ ਆ, ਤਾਂ ਹੀ ਸਤਿਗੁਰੂ ਸਾਹਿਬ ਜੀ ਨੇ ਦੀਦਾਰ ਦਿੱਤੇ ਨੇ। ਜੇ ਉਹਨਾਂ ਦੀ ਦਇਆ ਦ੍ਰਿਸ਼ਟੀ ਹੋਈ ਹੈ, ਕਈ ਵਾਰੀ ਪ੍ਰਕਰਮਾਂ 'ਚ ਜਾਈਦਾ ਹੈ, ਅੱਗੇ ਸੰਗਤ ਬਹੁਤੀ ਵੇਖ ਕਰਕੇ ਮੁੜ ਆਈਦਾ ਹੈ, ਇਵੇਂ ਮੰਨਣਾ ਅੱਜ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਆਪਣੀ ਗੋਦ ਵਿੱਚ ਬੈਠਣ ਦਾ ਸੁਭਾਗ ਨਹੀਂ ਬਖਸ਼ਿਆ। ਜੇ ਦਿਆਲਤਾ ਕੀਤੀ ਹੈ, ਰਹਿਮਤ ਕੀਤੀ ਹੈ, ਕਈ ਵਾਰੀ ਬਹੁਤ ਜ਼ਿਆਦਾ ਸੰਗਤ ਦੇ ਧੱਕੇ ਵੀ ਭਾਵੇਂ ਲੱਗਦੇ ਹੋਣ, ਵੀ ਸੰਗਤ ਵਿੱਚ ਵੜ ਕੇ ਬਹੁਤ ਰਸ਼ ਆ, ਤਾਂ ਵੀ ਸਤਿਗੁਰੂ ਸਾਹਿਬ ਜੀ ਇਵੇਂ ਲੱਗਦਾ ਜਿਵੇਂ ਬਾਹੋਂ ਫੜ ਕੇ ਹੀ ਲੈ ਗਏ, ਸੰਗਤ ਵਿੱਚ ਬੜੇ, ਸੰਗਤ ਦੇ ਚਰਨਾਂ ਦੀ ਧੂੜ ਪ੍ਰਾਪਤ ਹੋ ਗਈ, ਕਦੀ ਡਰਦੇ ਹੀ ਮੁੜ ਗਏ। ਇਸ ਕਰਕੇ ਇਹ ਮਨ 'ਚ ਸੋਚਣਾ, ਜੇ ਗਰੀਬ ਨਿਵਾਜ ਮਹਾਰਾਜ ਤੁਸੀਂ ਦਰਸ਼ਨ ਕਰਵਾਏ, ਆਪਣੀ ਪ੍ਰੇਮਾ ਭਗਤੀ ਕਰਵਾ ਲਈਏ, ਆਪ ਜੀ ਨੇ ਆਪ ਦਰਸ਼ਨ ਦੀਦਾਰ ਦਿੱਤੇ ਨੇ, ਸੇਵਾ ਕਰਨ ਦਾ ਸੁਭਾਗ ਬਖਸ਼ਿਆ ਅਤੇ ਆਪ ਜੀ ਦੀ ਨਦਰ ਹੈ, ਕਿਰਪਾਲੂ ਸਤਿਗੁਰੂ ਸਾਡੇ 'ਤੇ ਬਖਸ਼ਿਸ਼ ਕਰਦੇ ਨੇ, ਇਹ ਸਿੱਖਾ ਜੇ ਉਹ ਨਦਰ ਕਰੇ ਤੇ ਤਾਂ ਹੀ ਸੇਵਾ ਕੀਤੀ ਜਾ ਸਕਦੀ ਹੈ। ਜਿਹਨੂੰ ਆਪਾਂ ਪੜ੍ਹਦੇ ਨਦਰ ਕਰੇ ਤਾਂ ਸਿਮਰਿਆ ਜਾਏ, ਜੇ ਨਦਰ ਕਰੇ ਤੇ ਤਾਂ ਸਿਮਰਿਆ ਜਾਂਦਾ, ਐਵੇਂ ਨਹੀਂ ਜੀ।
ਤੁਧ ਬਾਜ ਪਿਆਰੇ ਕੇਵ ਰਹਾ,
ਹੁਣ ਮਾਤਾ ਜੀ ਬੇਨਤੀ ਕਰਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ ਗੁਰਦੇਵ ਸਤਿਗੁਰੂ ਸਾਹਿਬ, ਆਪ ਜੀ ਦੇ ਨਾਮ ਤੋਂ ਬਿਨਾਂ ਅਸੀਂ ਕਿਵੇਂ ਰਹਿ ਸਕਦੇ ਅਥਵਾ ਨਹੀਂ ਰਹਿ ਸਕਦੇ ਜੀ।
ਵਡਿਆਈ ਦੇਹ,
ਅਸੀਂ ਵੀ ਬੇਨਤੀ ਕਰਨੀ ਮਹਾਰਾਜ, ਆਪ ਜੀ ਦੇ ਨਾਮ ਤੋਂ ਬਿਨਾਂ ਕਿਵੇਂ ਰਹੀਏ। ਕਿਸੇ ਹੀ ਕੋਈ ਕੋਏ ਮੰਝ ਨਮਾਣੀ, ਇੱਕ ਤੂੰ ਕਿਉਂ ਨਾ ਮਰੀਜ਼ਾ ਰੋਏ, ਜਾ ਲੱਗ ਚਿੱਤ ਨਾ ਆਵੇ। ਮਹਾਰਾਜ ਸਾਡੇ ਤੇ ਤੁਸੀਂ ਆਸਰਾ ਹੋ, ਅਸੀਂ ਤੇ ਬਾਕੀ ਸਾਰੇ ਸੰਸਾਰ ਦੀਆਂ ਆਸਾਂ ਲਾ ਦਿੱਤੀਆਂ ਨੇ। ਕਿਰਪਾਲੂ ਸਤਿਗੁਰੂ ਸਾਹਿਬ, ਸਗਲ ਦਵਾਰ ਕੋ ਛਾੜ ਕੇ ਗਹਿਓ ਤੁਹਾਰੋ ਦਵਾਰ, ਬਾਹੇ ਗਹੇ ਕੀ ਲਾਜ, ਅਸ ਗੋਬਿੰਦ ਦਾਸ ਤੁਹਾਰ। ਬੇਨਤੀ ਕਰੀਏ ਗਰੀਬ ਨਿਵਾਜ, ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੂ ਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਣ ਕੁਰਾਣ, ਅਨੇਕ ਕਹਿ ਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹਿ, ਹਮ ਏਕ ਨਾ ਜਾਣਿਓ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਂ ਹੇ ਬਖਾਨੇ। ਮਹਾਰਾਜ ਆਪ ਜੀ ਦੇ ਨਾਮ ਤੋਂ ਬਿਨਾਂ ਕਿਵੇਂ ਰਹਿ ਸਕਦੇ, ਨਹੀਂ ਰਿਹਾ ਜਾਂਦਾ, ਉਹ ਵਡਿਆਈ ਸਾਨੂੰ ਦੇਣਾ ਕਰੋ।
ਜਿਤ ਨਾਮ ਤੇਰੇ ਲਾਗ ਰਹਾ,
ਮਾਤਾ ਜੀ ਨੇ ਵੀ ਬੇਨਤੀ ਕੀਤੀ, ਅਸੀਂ ਵੀ ਕਰੀਏ ਮਹਾਰਾਜ, ਆ ਵਡਿਆਈ ਦਹੋ, ਆ ਬਖਸ਼ਿਸ਼ ਕਰੋ ਸਾਡੇ ਤੇ, ਜਿਸ ਕਰਕੇ ਤੁਹਾਡੇ ਨਾਮ ਨਾਲ ਜੁੜੇ ਰਹੀਏ। ਕਿਰਪਾਲੂ ਜੀ, ਭਾਵੇਂ ਸੁੱਖ 'ਚ ਹੋਈਏ ਭਾਵੇਂ ਦੁੱਖ 'ਚ ਹੋਈਏ, ਕਦੀ ਆਪ ਜੀ ਦਾ ਸਿਮਰਨ ਭੁੱਲੇ ਨਾ, ਕਿਰਪਾ ਕਰੋ, ਆ ਐਸੀ ਵਡਿਆਈ ਦਹੋ। ਜੇ ਮਹਾਰਾਜ ਸੁੱਖਾਂ 'ਚ ਪੈ ਕਰਕੇ ਆਪ ਜੀ ਦਾ ਨਾਮ ਭੁੱਲ ਜਾਂਦਾ ਹੈ, ਫਿਰ ਦੁੱਖ ਹੀ ਚੰਗੇ ਨੇ, ਕਿਉਂ ਆਪ ਜੀ ਦੀ ਗੁਰਬਾਣੀ ਦਾ ਫਰਮਾਨ ਹੈ, ਦੁੱਖ ਦਾਰੂ ਸੁੱਖ ਰੋਗ ਭਇਆ, ਜਾਂ ਸੁੱਖ ਕਾਮਨਾ ਹੋਈ। ਜੇ ਦੁੱਖ ਵਿੱਚ ਆਪ ਜੀ ਚੇਤੇ ਆਉਂਦੇ ਹੋ ਤੇ ਆਪ ਜੀ ਨੇ ਕਿਹਾ ਦੁੱਖ ਦਾਰੂ ਦੀ ਨਿਆਈ ਹੈ, ਉਹ ਸੁੱਖ ਜਿਹੜਾ ਹੈ ਉਹ ਰੋਗ ਹੈ, ਜੇ ਸੁੱਖ ਵਿੱਚ ਪਰਮੇਸ਼ਰ ਚੇਤੇ ਨਹੀਂ। ਇਸ ਕਰਕੇ ਕਿਰਪਾਲੂ ਸਤਿਗੁਰੂ ਸਾਹਿਬ ਜੀ, ਉਹ ਵਡਿਆਈ ਦਹੋ ਜਿਸ ਕਰਕੇ ਆਪ ਜੀ ਦੇ ਨਾਮ ਨਾਲ ਲੱਗੇ ਰਹੀਏ ਜੀ।
ਦੂਜਾ ਨਹੀਂ ਕੋਈ,
ਜੇ ਮਹਾਰਾਜ ਕਹਿਣ ਸਿੱਖਾ ਕਿਉਂ ਬੇਨਤੀ ਕਰਦਾ ਹੈ, ਵੇਖੋ ਭਾਈ ਮਾਤਾ ਜੀ ਤੋਂ ਚੰਗਾ ਕੋਈ ਨਹੀਂ ਸੀ ਸਾਨੂੰ ਸਮਝਾ ਸਕਦਾ, ਜਿਹਨੇ ਚੰਗੇ ਤਰੀਕੇ ਨਾਲ ਮਾਂ ਸਮਝਾ ਸਕਦੀ ਹੈ ਦੁਨੀਆਂ 'ਤੇ ਕੋਈ ਨਹੀਂ ਸਮਝਾ ਸਕਦਾ। ਮਾਂ ਆਮ ਤੌਰ ਤੇ ਕਹਿੰਦੀ ਪੁੱਤ ਤੇਰੀ ਮੇਰੇ ਨਾਲ ਆਂਦਰਾਂ ਦੀ ਸਾਂਝ ਹੈ। ਤੇ ਸਾਡੇ ਮਾਤ ਸੁਲੱਖਣੀ ਜੀ ਸਾਨੂੰ ਸਮਝਾਉਂਦੇ ਨੇ, ਬੇਨਤੀ ਮਾਤਾ ਜੀ ਕਰ ਰਹੇ ਨੇ, ਸਮਝਾ ਸਾਨੂੰ ਰਹੇ ਨੇ, ਬੇਨਤੀ ਕਿਵੇਂ ਕਰਿਆ ਕਰੋ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ। ਜੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਕਹਿਣ ਕਿ ਕਿਉਂ ਸਿੱਖਾ ਮੇਰੇ ਕੋਲ ਹੀ ਕਿਉਂ ਬੇਨਤੀਆਂ ਕਰਦਾ ਹੈ, ਮਹਾਰਾਜ ਦੂਜਾ ਨਾਹੀਂ ਕੋਈ। ਗਰੀਬ ਨਵਾਜ ਮਹਾਰਾਜ ਆਪ ਜੀ ਤੋਂ ਬਿਨਾਂ ਦੂਜਾ ਕੌਣ ਹੈ ਜਿਹੜਾ ਸੱਜਣ ਠੱਗ ਵਰਗਿਆਂ ਦਾ ਉਧਾਰ ਕਰਦੇ, ਜਿਹੜਾ ਵਲੀ ਕੰਧਾਰੀ ਵਰਗਿਆਂ ਦਾ ਹੰਕਾਰ ਦੂਰ ਕਰਕੇ ਉਹਨਾਂ ਦਾ ਉਧਾਰ ਕਰਦੇ, ਜਿਹੜਾ ਕੌਡੇ ਰਾਕਸ਼ ਦਾ ਉਧਾਰ ਕਰਦੇ। ਕਿਰਪਾਲੂ ਸਤਿਗੁਰੂ ਸਾਹਿਬ ਕੋਈ ਹੈ ਆਪ ਜੀ ਤੋਂ ਬਿਨਾਂ? ਗਰੀਬ ਨਵਾਜ ਮਹਾਰਾਜ ਆਪ ਜੀ ਤੋਂ ਬਿਨਾਂ ਕੋਈ ਦੇਸੀ ਨਹੀਂ ਆਉਂਦਾ ਜੀ।
ਜਿਸ ਆਗਾ ਪਿਆਰੇ ਜਾਏ ਕਹਾ,
ਜਿਹਦੇ ਅੱਗੇ ਜਾ ਕਰਕੇ ਆਪਣਾ ਦੁਖੜਾ ਰੋਵਾਂ, ਮਹਾਰਾਜ ਐਸਾ ਸੰਸਾਰ 'ਚ ਦਿਸਦਾ ਹੀ ਕੋਈ ਨਹੀਂ ਹੈ। ਆਪ ਜੀ ਤੋਂ ਬਿਨਾਂ ਕੋਈ ਐਸਾ ਹੈ ਹੀ ਨਹੀਂ ਜਿਹੜਾ ਮੇਰਾ ਗਰੀਬ ਦਾ ਦੁੱਖ ਸੁਣ ਸਕੇ। ਕਿਰਪਾਲੂ ਸਤਿਗੁਰੂ ਸਾਹਿਬ ਜੀ, ਮੈਂ ਬਹੁਤੇ ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੁਲ ਢੰਗ ਨਾ ਮਿੱਠੇ ਬੈਣਾ, ਮਹਾਰਾਜ ਨਾ ਮੇਰਾ ਕੋਈ ਰੂਪ ਚੰਗਾ ਹੈ, ਨਾ ਰੰਗ ਚੰਗਾ ਹੈ, ਨਾ ਮੇਰੇ ਨੇਤਰ ਚੰਗੇ ਨੇ, ਨਾ ਮੇਰੀ ਕੁਲ ਚੰਗੀ ਹੈ, ਨਾ ਮੈਂ ਉੱਚੀ ਕੁਲ ਦਾ ਹੰਕਾਰ ਕਰ ਸਕਦਾ। ਇਹ ਤੇ ਆਪ ਜੀ ਦਾ ਹੀ ਦਰ ਹੈ ਨਾ। ਇਹ ਤੇ ਪਤਾ ਲੱਗਾ, ਸਾਡੇ ਬਜ਼ੁਰਗ ਗਾਉਂਦੇ ਸਨ ਮਹਾਰਾਜ ਕਿ ਕੀ ਲੈਣਾ ਵੱਡਾ ਬਣ ਕੇ, ਮੇਰਾ ਨਾਨਕ ਯਾਰ ਗਰੀਬਾਂ ਦਾ। ਗਰੀਬ ਨਵਾਜ, ਇਹ ਤੇ ਆਪ ਜੀ ਦੀ ਗੁਰਬਾਣੀ ਪੜ੍ਹੀ ਪਤਾ ਲੱਗਾ ਕਿ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰਤ ਨੀਚ, ਨਾਨਕ ਤਿਣਕੇ ਸੰਗ ਸਾਥ, ਵੱਡਿਆਂ ਸਿਉਂ ਪਿਆਰੀ। ਇਸ ਕਰਕੇ ਮਹਾਰਾਜ ਕਿੱਥੇ ਜਾਈਏ, ਆਪ ਜੀ ਤੋਂ ਬਿਨਾਂ ਦੂਜਾ ਕੋਈ ਹੈ ਹੀ ਨਹੀਂ। ਜਿਹਦੇ ਅੱਗੇ ਜਾ ਕਰਕੇ ਆਪਣੀ ਵੇਦਨ ਕਹਾਂ, ਤੁਹਾਡੇ ਅੱਗੇ ਕਹਿਣੀ ਹੈ ਨਾ, ਬਸਰਾਮ ਦੇ ਕੇ ਬਖਸ਼ਿਸ਼ ਕਰਦੇ ਹਨ
ਸੇਵੀ ਸਾਹਿਬ ਆਪਣਾ।
ਜਦੋਂ ਇਹੋ ਜਿਹੀਆਂ ਬੇਨਤੀਆਂ ਕਰਾਂਗੇ, ਫਿਰ ਕਿਰਪਾਲੂ ਸਤਿਗੁਰੂ ਸਾਹਿਬ ਜੀ ਸਮਝਾਉਣਗੇ, ਗੁਰੂ ਕਹਿ ਸਿੱਖਾ ਮੇਰੇ ਲਾਲ ਜੀ, ਆ ਮੇਰੇ ਪੁੱਤਰਾ ਪਾਸ ਬੈਠ, ਤੈਨੂੰ ਦੱਸਦੇ ਹਾਂ ਕੀ ਕਰਿਆ ਕਰ। ਆਪਣੇ ਪਰਮੇਸ਼ਰ ਵਾਹਿਗੁਰੂ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਰਾਧ, ਉਹਨੂੰ ਚੇਤੇ ਕਰਿਆ ਕਰ।
ਆਵਰ ਨਾ ਜਾਂਚੋ ਕੋਏ,
ਹੋਰਨਾਂ ਦੇ ਪਾਸੋਂ ਮੰਗਾ ਨਾ ਰੱਖ ਗੁਰੂ ਕਹਿ ਸਿੱਖਾ। ਤੈਨੂੰ ਇਹ ਤੇ ਚੇਤਾ ਭੁੱਲ ਜਾਵੇ ਕਿ ਕੋਈ ਹੋਰ ਥਾਂ ਤੇ ਵੀ ਕੋਈ ਦੇਣ ਵਾਲਾ ਹੈ, ਤੈਨੂੰ ਤੇ ਇਹੋ ਹੀ ਚੇਤੇ ਹੋਵੇ। ਇੱਕ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਦਰ ਹੈ, ਜਿੱਥੋਂ ਸਾਰੀਆਂ ਵਸਤੂਆਂ ਪ੍ਰਾਪਤ। ਤੂੰ ਇਹ ਚੇਤੇ ਰੱਖੇ, ਮੰਗੋ ਰਾਮ ਤੇ ਸਭ ਥੋਕ, ਮਾਣਖ ਤੇ ਜਾਚਤ ਸ੍ਰਮ ਪਾਈਏ, ਪ੍ਰਭ ਕੈ ਸਿਮਰਨ ਹੋਕ। ਤੂੰ ਪਰਮੇਸ਼ਰ ਵਾਹਿਗੁਰੂ ਜੀ ਦੇ ਪਾਸੋਂ ਮੰਗੇ। ਇਹ ਨਾ ਹੋਵੇ ਕਿ ਵੀਰਵਾਰ ਤੇਲ ਦਾ ਦੀਵਾ ਜਗਾਉਣ ਤੁਰਿਆ ਜਾਵੇਂ ਕਿਸੇ ਸਮਾਧ ਤੇ ਸ਼ਨੀਵਾਰ ਨੂੰ ਸ਼ਨੀ ਮੰਦਰ ਦੇ ਸਾਹਮਣੇ ਲੈਣਾ ਲਾ ਕੇ ਖਲੋਤਾ ਰਵੇ, ਉੱਥੋਂ ਨਾ ਮੰਗੀ, ਕਿਉਂਕਿ ਸਿੱਖੀ ਤੇ ਸਿੱਖੀ ਨਹੀਂ ਉਹ ਚੜ੍ਹਨੀ। ਭਾਈ ਮੰਝ ਜੀ ਨੂੰ ਵੀ ਇਹੋ ਬਚਨ ਕੀਤੇ ਸਨ, ਭਾਈ ਮੰਝ ਸਿੱਖੀ ਤੇ ਸਿੱਖੀ ਨਹੀਂ ਚੜ੍ਹਨੀ। ਇਸ ਕਰਕੇ ਜੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰ ਤੇ ਆਉਣਾ ਤੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਕਹਿੰਦੇ ਭਾਈ ਉਹ ਪਰਮੇਸ਼ਰ ਵਾਹਿਗੁਰੂ ਤੋਂ ਮੰਗ, ਸੇਵੀ ਸਾਹਿਬ ਆਪਣਾ, ਅਵਰ ਨਾ ਜਾਚੋ ਕੋਈ, ਹੋਰ ਕਿਸੇ ਦੇ ਪਾਸੋਂ ਮੰਗ ਨਾ ਰੱਖੀ। ਜੇ ਗੁਰਦੇਵ ਸਤਿਗੁਰੂ ਸਾਹਿਬ ਜੀ ਦੇ ਪਾਸੋਂ ਤੇਰੀ ਮੰਗ ਨਹੀਂ ਨਾ ਪੂਰੀ ਹੋਈ ਤੇ ਸੰਸਾਰ ਦੇ ਕਿਤਿਓਂ ਵੀ ਨਹੀਂ ਪੂਰੀ ਹੋ ਸਕਦੀ। ਮੈਂ ਆਪਣੇ ਉਸਤਾਦ ਜੀ ਨੂੰ ਪੁੱਛਿਆ, ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਨੂੰ, ਮੈਂ ਕਿਹਾ ਜੀ ਭਭੂਤੀ ਦਾ ਕੀ ਅਰਥ ਹੁੰਦਾ ਹੈ? ਤੇ ਮੈਨੂੰ ਕਹਿੰਦੇ ਤੂੰ ਕਮਲਾ ਹੈ। ਮੈਂ ਕਿਹਾ ਜੀ ਕਿਉਂ? ਕਹਿੰਦੇ ਭਭੂਤੀ ਦਾ ਅਰਥ ਸਵਾਹ ਹੈ। ਤੇ ਮੈਂ ਜੀ ਲੋਕ ਸਮਾਧਾਂ ਤੋਂ ਜਾ ਕਰਕੇ ਸਵਾਹ ਲਿਆਉਂਦੇ ਕਿਉਂ ਨੇ? ਕਹਿੰਦੇ ਉਹ ਸਮਾਧਾਂ ਵਾਲੇ ਇਹਨਾਂ ਨੂੰ ਕੁਝ ਸਮਝਾਉਂਦੇ ਨੇ ਪਰ ਇਹ ਸਮਝਦੇ ਨੇ। ਮੈਂ ਕਿਹਾ ਜੀ ਕੀ ਸਮਝਾਉਂਦੇ ਨੇ? ਕਹਿੰਦੇ ਉਹ ਕਹਿੰਦੇ ਤੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਦਰ ਛੱਡ ਕੇ ਆਇਆ, ਤੇਰੇ ਮੂੰਹ 'ਚ ਵੀ ਸਵਾਹ ਤੇ ਤੇਰੇ ਸਿਰ 'ਚ ਵੀ ਸਵਾਹ, ਤੈਨੂੰ ਹੋਰ ਕੁਝ ਨਹੀਂ ਪ੍ਰਾਪਤ ਹੋਵੇਗਾ। ਤੂੰ ਸਵਾਹ ਲੈਣ ਹੀ ਆਇਆ ਸਾਂ, ਸਵਾਹ ਲੈ ਕੇ ਕਰ ਨੂੰ ਜਾ। ਜੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰ ਤੇ ਆਵਾਂਗੇ, ਇੱਥੇ ਪਿੰਗਲੇ ਵੀ ਰਾਜੀ ਹੁੰਦੇ ਜੇ, ਇੱਥੇ ਅੰਨਿਆਂ ਨੂੰ ਅੰਨਿਆਂ ਦੀ ਅੱਖਾਂ ਆ ਜਾਂਦੀਆਂ ਜੇ। ਇਸੇ ਤਰੀਕੇ ਦੇ ਨਾਲ ਜਿਹੜੇ ਭਾਈ ਪਿੰਗਲੇ ਨੇ, ਜਿਨ੍ਹਾਂ ਦੇ ਪਾਸ ਕੋਈ ਸਾਧਨ ਨਹੀਂ ਤਰਨ ਦਾ, ਉਹਨਾਂ ਨੂੰ ਪਰਮੇਸ਼ਰ ਵਾਹਿਗੁਰੂ ਬਾਣੀ ਤੇ ਬਾਣੇ ਨਾਲ ਜੋੜ ਕਰਕੇ ਤਾਰ ਦਿੰਦੇ ਜੇ। ਜਿਨ੍ਹਾਂ ਦੇ ਪਾਸ ਵਿਰਾਗ ਤੇ ਵਿਵੇਕ ਰੂਪੀ ਨੇਤਰ ਨਹੀਂ, ਉਹ ਇਹ ਨੇਤਰ ਵੀ ਦਿੰਦੇ ਜੇ, ਪ੍ਰਤੱਖ ਨੇਤਰ ਤੇ ਦਿੰਦੇ ਨੇ ਨਾ, ਵਕਾਰਾਂ ਵੱਲੋਂ ਹਟਾ ਕਰਕੇ ਵਿਰਾਗ ਤੇ ਵਿਵੇਕ ਨੇਤਰ ਵੀ ਸਤਿਗੁਰੂ ਸਾਹਿਬ ਬਖਸ਼ਣ ਵਾਲੇ ਹਨ। ਐਸੇ ਗਰੀਬ ਨਵਾਜ ਮਹਾਰਾਜ ਜੀ ਤੋਂ ਬਿਨਾਂ ਹੋਰਨਾਂ ਦੇ ਦਰ ਦਾ ਮੰਗਤਾ ਨਾ ਬਣ। ਇਹ ਚੇਤੇ ਰੱਖਿਆ ਕਰ, ਦਰ ਦਰ ਦਾ ਸਿਰ ਨਾ ਛੱਡ ਦੇ, ਇੱਕ ਦਰ ਦਾ ਹੋ ਕੇ ਬਹਿ ਜਾ। ਇੱਕ ਦਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰ ਨਾਲ ਜੁੜੀਏ ਜੀ।
ਨਾਨਕ ਤਾਂ ਕਾ ਦਾਸ ਹੈ,
ਮਹਾਰਾਜ ਕਹਿੰਦੇ ਅਸੀਂ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਦੇ ਦਾਸ ਹਾਂ, ਅਥਵਾ ਤੂੰ ਵੀ ਉਹ ਪਰਮੇਸ਼ਰ ਦਾ ਦਾਸ ਬਣ।
ਬਿੰਦ ਬਿੰਦ ਚੁੱਖ ਚੁੱਖ ਹੋਏ,
ਉਹ ਪਰਮੇਸ਼ਰ ਵਾਹਿਗੁਰੂ ਤੋਂ ਬਿੰਦ ਬਿੰਦ ਸਮੇਂ ਵਿੱਚ ਚੁੱਕ ਚੁੱਕ ਸਮੇਂ ਦੇ ਵਿੱਚ ਆਪਾਂ ਸਰੀਰ ਕੱਟ ਕੱਟ ਕੇ ਵਾਰ ਦੇਣਾ ਕਰ ਐਸੇ ਪਰਮੇਸ਼ੁਰ ਵਾਹਿਗੁਰੂ ਤੋਂ। ਇਹ ਭਾਈ ਸਮੇਂ ਦੀ ਗਿਣਤੀ ਵਿਦਵਾਨਾਂ ਨੇ ਇਸ ਤਰੀਕੇ ਨਾਲ ਕੀਤੀ ਹੈ ਕਿ ਘੱਟ ਸ਼ਬਦ ਕਹਿਣ 'ਤੇ ਦੋ ਜਿਹੜੇ ਭਾਈ ਖਿੰਨ ਨੇ ਨਾ ਉਹ ਗੁਜ਼ਰ ਜਾਂਦੇ ਨੇ। ਕਈ ਵਿਦਵਾਨਾਂ ਨੇ ਇਵੇਂ ਲਿਖਿਆ ਕਿ ਪਿੱਪਲ ਦੇ ਪੱਤੇ 'ਚੋਂ ਸੂਈ ਕੱਢਣ ਜਿੰਨੇ ਸਮੇਂ 'ਚ ਚਾਰ ਖਿਣ ਸਮਾਂ ਬਤੀਤ ਹੋ ਜਾਂਦਾ। ਜਿਹੜਾ ਬਿੰਦ ਹੈ ਵਾਹਿਗੁਰੂ ਚੁੱਖ ਹੈ ਉਹ ਖਿਣ ਦਾ ਛੇਵਾਂ ਹਿੱਸਾ ਹੈ ਅਤੇ ਚੁੱਖ ਦਾ ਛੇਵਾਂ ਹਿੱਸਾ ਬਿੰਦ ਹੈ। ਕਹਿੰਦੇ ਇੱਥੇ ਭਾਈ ਹੁਣ ਅੱਖ ਦੇ ਖੋਲਣ ਅਤੇ ਮੀਟਣ ਦੇ ਸਮੇਂ ਦੀ ਗਿਣਤੀ 'ਤੇ ਕਿੱਥੇ ਰਹਿ ਗਈ। ਇੰਨੇ ਥੋੜ੍ਹੇ ਸਮੇਂ ਵਿੱਚ ਉਹ ਪਰਮੇਸ਼ੁਰ ਵਾਹਿਗੁਰੂ ਤੋਂ ਵਾਰ ਨੇ ਬਲਹਾਰ ਨੇ ਜਾ, ਇੰਨਾ ਥੋੜਾ ਸਮਾਂ ਵੀ ਤੈਨੂੰ ਪਰਮੇਸ਼ੁਰ ਭੁੱਲੇ ਨਾ।
ਸਾਹਿਬ ਤੇਰੇ ਨਾਮ ਵਿਟੋ।
ਮਹਾਰਾਜ ਕਿਤੋਂ ਜਾਈਏ? ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਮਾਲਕ ਹੈ ਨਾ, ਇਸ ਰੂਹ ਦਾ ਵੀ ਮਾਲਕ ਹੈ। ਜਗਿਆਸੂ ਕੀ ਜਾਣਦੇ ਹਨ? ਉਹਨਾਂ ਮੰਨਿਆ ਹੈ ਕਿ ਜਿਤਨੇ ਸਰੀਰ ਹਨ ਇਹ ਭਾਈ ਸਦੀਵੀ ਨਹੀਂ, ਇਹ ਰੂਹ ਚੇਤਨ ਸਤਾ ਸਦੀਵੀ ਹੈ। ਤੇ ਰੂਹ ਕੀ ਹੈ ਜੀ? ਇਸਤਰੀ ਲਿੰਗ। ਇਹਨੂੰ ਉਹ ਐਵੇਂ ਮੰਨਦੇ ਨੇ ਕਿ ਜਿੰਨੇ ਵੀ ਜੀਵ ਹਨ ਇਹ ਇਸਤਰੀ ਦੀ ਨਿਆਈ ਹਨ ਅਤੇ ਮਾਲਕ ਪਤੀ ਪਰਮੇਸ਼ੁਰ ਵਾਹਿਗੁਰੂ ਇੱਕ ਹੈ। ਉਹ ਪਰਮੇਸ਼ੁਰ ਵਾਹਿਗੁਰੂ ਮਾਲਕ ਦੇ ਨਾਮ ਤੋਂ, ਜਿਵੇਂ ਜਿਹੜੀ ਸੁਚੱਜੀ ਬੀਬੀ ਹੈ ਜਿਹੜੀ ਗੁਣਾਂ ਵਾਲੀ ਹੈ ਆਪਣੇ ਪਤੀ ਦੇ ਨਾਮ ਤੋਂ ਹੀ ਵਾਰਨੇ ਬਲਹਾਰਨੇ ਜਾਂਦੀ, ਆਪਣੇ ਪਤੀ ਤੋਂ ਬਿਨਾਂ ਕਿਸੇ ਨੂੰ ਸੁਪਨੇ ਦੇ ਵਿੱਚ ਵੀ ਨੇੜੇ ਨਹੀਂ ਆਉਣ ਦਿੰਦੀ, ਕਿਸੇ ਹੋਰ ਮਨੁੱਖ ਦਾ ਜਿਹੜਾ ਨਾਮ ਹੈ ਆਪਣੀ ਜ਼ਬਾਨ 'ਤੇ ਨਹੀਂ ਆਉਣ ਦਿੰਦੀ। ਇਹ ਸਤਵੰਤੀ ਦੇ ਲੱਛਣ ਹਨ। ਮਹਾਰਾਜ ਜੀ ਨੇ ਗੁਣਵੰਤੀ, ਕੁਚੱਜੀ, ਸੁਚੱਜੀ ਸਾਰੀਆਂ ਪ੍ਰਤੀ ਸਤਿਗੁਰੂ ਸਾਹਿਬ ਜੀ ਨੇ ਉਪਦੇਸ਼ ਦਿੱਤਾ ਗੁਰਬਾਣੀ ਦੁਆਰਾ। ਇਵੇਂ ਸਤਿਗੁਰੂ ਸਾਹਿਬ ਕਹਿੰਦੇ ਉਹਦਾ ਸਾਹਿਬ ਮਾਲਕ ਹੈ ਨਾ ਅਕਾਲ ਪੁਰਖ ਵਾਹਿਗੁਰੂ, ਉਹਦੇ ਨਾਮ ਤੋਂ ਵਾਰਨੇ ਬਲਹਾਰਨੇ ਜਾਂ ਕਿਵੇਂ ਜੀ?
ਬਿੰਦ ਬਿੰਦ ਚੁੱਖ ਚੁੱਖ ਹੋਏ।
ਉਸ ਪਰਮੇਸ਼ੁਰ ਵਾਹਿਗੁਰੂ ਦੇ ਨਾਮ ਤੋਂ ਬਿੰਦ ਬਿੰਦ ਕਰਕੇ, ਚੁੱਖ ਚੁੱਖ ਸਮਾਂ ਕਰਕੇ ਵਾਰਨੇ ਬਲਹਾਰਨੇ ਜਾਂ ਅਥਵਾ ਆਪਣੇ ਸਾਧਨਾ ਨੂੰ ਜਿਹੜੇ ਨੇ ਨਾ ਇਹਨਾਂ ਨੂੰ ਕੱਟ ਕਰਕੇ ਵਾਰ ਦੇ, ਉਹਦੀ ਰਜਾ ਵਿੱਚ ਰਾਜੀ ਰਹਿਣਾ ਕਰ,
ਰਹਾਓ
ਵਿਸਰਾਮ ਦੇ ਕਰਕੇ ਇੱਥੇ ਸਮਾਪਤੀ ਕਰਦੇ ਹਨ। ਸਾਨੂੰ ਅਰਦਾਸ ਕਰਨ ਦੀ ਜਾਚ ਮੇਰੇ ਗਰੀਬ ਨਿਵਾਜ ਮਹਾਰਾਜ ਜੀ ਨੇ ਦੱਸੀ, ਅਥਵਾ ਨਾਮ ਨਾਲ ਜੁੜ ਕਰਕੇ ਤੇਰਾ ਜੀਵਨ ਸਫਲਾ ਹੋ ਸਕਦਾ, ਹੋਰ ਕੋਈ ਕਾਰਨ ਨਹੀਂ। ਅੱਜ ਸਾਧ ਸੰਗਤ ਜੀ ਸੰਗਰਾਂਦ ਦਾ ਵੀ ਦਿਹਾੜਾ ਹੈ, ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਦਿਆਲਤਾ ਕੀਤੀ ਹੈ। ਅੱਜ ਮੱਘਰ ਦਾ ਮਹੀਨਾ, ਸੰਗਰਾਂਦ ਤੋਂ ਭਾਵ ਹੈ ਕਿ ਜਿਸ ਦਿਨ ਸੂਰਜ ਆਪਣੇ ਇੱਕ ਘਰ ਨੂੰ ਛੱਡ ਕਰਕੇ ਦੂਸਰੇ ਘਰ 'ਚ ਪ੍ਰਵੇਸ਼ ਕਰਦਾ ਹੈ ਉਹਨੂੰ ਕਹਿੰਦੇ ਸੰਗਰਾਂਦ ਦਾ ਦਿਹਾੜਾ। ਅਤੇ ਸ਼ੁਰੂਆਤ ਤੋਂ ਹੀ ਗਰੀਬ ਨਿਵਾਜ ਮਹਾਰਾਜ ਜੀ ਦੇ ਦਰ ਦੇ ਵਿੱਚ, ਭਾਵੇਂ ਅੱਜ ਅਸੀਂ ਜਨਵਰੀ, ਫਰਵਰੀ, ਮਾਰਚ ਦੇ ਗੁਲਾਮ ਹਾਂ, ਪਰ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਦਰ ਦੇ ਉੱਤੇ ਚੇਤ ਵਿਸਾਖ ਜੇਠ ਹਾੜ ਤੋਂ ਹੀ ਆਰੰਭਤਾ ਹੁੰਦੀ ਹੈ। ਜੇ ਕੋਈ ਸਿੱਖਾਂ ਨੂੰ ਪੁੱਛੇ ਕਿ ਤੁਹਾਡਾ ਨਿਊ ਈਅਰ ਕਦੋਂ ਸ਼ੁਰੂ ਹੁੰਦਾ ਹੈ, ਕਿਉਂਕਿ ਅੱਜ ਦੀ ਜ਼ਬਾਨ 'ਚ ਦੱਸ ਦੇਵਾਂ ਤੁਹਾਡਾ ਨਵਾਂ ਸਾਲ ਕਦੋਂ ਹੈ, ਅਤੇ ਸਾਡਾ ਭਾਈ ਚੇਤ ਤੋਂ ਹੀ ਸ਼ੁਰੂ ਹੁੰਦਾ, ਹੋਰ ਕਿਤਿਓਂ ਨਹੀਂ ਹੋ ਸਕਦਾ। ਸਾਡੇ ਮਹੀਨੇ ਹੀ ਚੇਤ ਵਿਸਾਖ ਜੇਠ ਹਾੜ ਹਨ। ਭਾਵੇਂ ਕੋਈ ਭਰਮ ਪਾਲੀ ਫਿਰੇ, ਅਤੇ ਬੜਾ ਲੰਮਾ ਵਿਸ਼ਾ ਹੈ, ਰਹੋ ਵਿਚਾਰ, ਗਰੀਬ ਨਿਵਾਜ ਮਹਾਰਾਜ ਜੀ ਨੇ ਚਾਰ ਵਾਰੀ ਬਾਰਾਂਵਾਂ ਉਚਾਰਨ ਕੀਤਾ ਹੈ, ਦੋ ਵਾਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਆਇਆ ਹੈ, ਅਤੇ ਦੋ ਵਾਰੀ ਸਤਿਗੁਰੂ ਸਾਹਿਬ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ, ਅਤੇ ਇੱਕ ਸਰਬਲੋਹ ਗ੍ਰੰਥ ਵਿੱਚ ਸਤਿਗੁਰੂ ਸਾਹਿਬ ਜੀ ਨੇ ਉਚਾਰਿਆ। ਪੰਜ ਵਾਰ ਬਾਰਾਂਵਾਂ ਉਚਾਰਨ ਕੀਤਾ, ਬਾਰਾਂ ਮਹੀਨਿਆਂ ਦਾ ਉਪਦੇਸ਼ ਦਿੱਤਾ, ਪਰ ਆਰੰਭਤਾ ਚੇਤ ਤੋਂ ਕਰਕੇ ਅਤੇ ਸਤਿਗੁਰੂ ਸਾਹਿਬ ਜੀ ਨੇ ਫੱਗਣ 'ਤੇ ਸਮਾਪਤੀ ਕੀਤੀ ਹੈ। ਉਸ ਲੜੀ ਦੌਰਾਨ ਅੱਜ ਸੰਗਰਾਂਦ ਦਾ ਦਿਹਾੜਾ ਹੈ, ਕਿਰਪਾਲੂ ਸਤਿਗੁਰੂ ਸਾਹਿਬ ਜੀ ਸਾਡੇ 'ਤੇ ਬਖਸ਼ਿਸ਼ ਰਹਿਮਤ ਕਰ ਰਹੇ ਨੇ, ਮਗਰ ਦੇ ਮਹੀਨੇ ਦੁਆਰਾ ਸਾਡੇ ਬਜ਼ੁਰਗ ਜਾ ਕਰਕੇ ਉਪਦੇਸ਼ ਸੁਣਿਆ ਕਰਦੇ ਗੁਰੂ ਘਰਾਂ 'ਚ। ਉਹਦਾ ਕਾਰਨ ਸੀ, ਮਹਾਰਾਜ ਹਰ ਰੋਜ਼ ਆਪ ਜੀ ਹੁਕਮਨਾਮਾ ਬਖਸ਼ਦੇ ਹੋ, ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਰ ਰੋਜ਼ ਆਉਣ ਵਾਲੇ ਪ੍ਰੇਮੀ ਇਸ ਦੀਵਾਨ ਹਾਲ ਦੇ ਵਿੱਚ ਬਿਰਾਜਮਾਨ ਹੋ। ਕੁਝ ਸੰਗਤਾਂ ਨਵੀਆਂ ਵੀ ਆਉਂਦੀਆਂ ਨੇ, ਕਈ ਮੇਰੇ ਵਰਗੇ ਮਹੀਨੇ ਦੇ ਮਹੀਨੇ ਹੀ ਆਉਂਦੇ ਨੇ। ਕਿਰਪਾਲੂ ਸਤਿਗੁਰੂ ਸਾਹਿਬ ਜੀ ਆਪ ਜੀ ਰੋਜ਼ ਵੀ, ਕਈ ਐਸੇ ਪ੍ਰੇਮੀ ਨੇ ਜਿਹੜਾ ਰੋਜ਼ ਦਾ ਹੁਕਮਨਾਮਾ ਲੈਂਦੇ ਨੇ, ਕਈ ਮੇਰੇ ਵਰਗੇ ਐਸੇ ਨੇ ਜਿਹੜੇ ਕਹਿੰਦੇ ਮਹਾਰਾਜ ਮਹੀਨੇ ਦਾ ਇੱਕੇ ਵਾਰੀ ਕੰਮ ਮੁਕਾ ਦੇਵੋ, ਬਾਅਦ 'ਚ ਵਾਰ ਵਾਰ ਨਹੀਂ ਆਇਆ ਜਾਣਾ। ਕਈਆਂ ਦੇ ਰੁਝੇਵੇਂ ਐਸੇ ਨੇ, ਕਈ ਮੇਰੇ ਵਰਗੇ ਅਵੇਸਲੇ ਹੋ ਕੇ ਨਹੀਂ ਆਉਂਦੇ, ਜਿਹੜੇ ਰੁਝੇਵਿਆਂ ਵਾਲੇ ਜਾਂ ਮੇਰੇ ਵਰਗੇ ਢੀਠ ਨੇ, ਉਹਨਾਂ ਸਾਰਿਆਂ 'ਤੇ ਸਤਿਗੁਰੂ ਸਾਹਿਬ ਦੇ ਹਾਲਤਾਂ ਕਰ ਰਹੇ ਨੇ, ਅਥਵਾ ਸਾਰਿਆਂ ਦੀ ਬੇਨਤੀ ਹੈ ਮਹਾਰਾਜ ਮਹੀਨੇ ਦੇ ਵਿੱਚ ਕੀ ਕਰੀਏ, ਅਤੇ ਮਹਾਰਾਜ ਕਿਰਪਾ ਕਰਦੇ ਨੇ ਸਾਡੇ 'ਤੇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੱਗਰ ਮਾਹੇ ਸੋਹੰਦੀਆ, ਹਰ ਪਿਰ ਸੰਗ ਬੈਠੜੀ ਆਹ।
ਸੋ ਇਹ ਦੋ ਪ੍ਰਮਾਣ ਨੇ, ਇੱਕ ਆਤਮਕ ਤੇ ਇੱਕ ਸੰਸਾਰਕ। ਗਰੀਬ ਨਵਾਜ ਮਹਾਰਾਜ ਕਹਿੰਦੇ ਮੱਗਰ ਦੇ ਮਹੀਨੇ ਚ ਉਹ ਬੀਬੀਆਂ ਸੋਭਾ ਪਾਉਂਦੀਆਂ ਨੇ ਜਿਹੜੀਆਂ ਪਿਰ ਪਤੀ ਦੇ ਨਾਲ ਬੈਠੀਆਂ ਹੋਣ, ਜਿਹੜਿਆਂ ਪਤੀ ਛੱਡ ਕੇ ਤੇ ਹੋਰਨਾਂ ਘਰਾਂ ਚ ਤੁਰੀਆਂ ਫਿਰਨ, ਉਹਨਾਂ ਨੂੰ ਲੋਕ ਕਹਿੰਦੇ ਨੇ ਇਹਨੇ ਆਪਣੀ ਕੁੱਲ ਨੂੰ ਲਾਜ ਲਾ ਲਈ। ਇਸੇ ਤਰੀਕੇ ਨਾਲ ਮੱਗਰ ਦਾ ਮਹੀਨਾ ਕੀ ਹੈ, ਮੰਗ ਮੇਰਾ ਤੇ ਘਰ ਸਰੀਰ। ਇਹ ਜਿਹੜਾ ਸਰੀਰ ਰੂਪੀ ਘਰ ਹੈ ਇਹ ਹੈ ਮੱਗਰ ਦਾ ਮਹੀਨਾ। ਭਾਈ ਇਹਦੇ ਵਿੱਚ ਉਹ ਸੋਹਦੀਆਂ ਸੋਭਾਵੰਤੀ ਇਸਤਰੀਆਂ ਹਨ, ਕਿਹੜੀਆਂ, ਜਿਹੜੀਆਂ ਪਿਰ ਸੰਗ ਬੈਠੜੀ ਆ, ਜਿਹੜੀਆਂ ਜਗਿਆਸੂ ਰੂਪ ਇਸਤਰੀਆਂ, ਜਾਂ ਇਵੇਂ ਕਹਿ ਲਈਏ ਇਸ ਤੋਂ ਅਗਲੀ ਅਵਸਥਾ ਬ੍ਰਹਮ ਗਿਆਨ ਅਵਸਥਾ ਵਿੱਚ ਪਹੁੰਚੀਆਂ ਹੋਈਆਂ ਜਗਿਆਸੂ ਇਸਤਰੀ, ਜਗਿਆਸੂ ਭਾਵ ਨੂੰ ਧਾਰਨ ਕਰਕੇ ਜਿਹਨਾਂ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਕੀਤੀ ਹੈ, ਜਿਹੜੀਆਂ ਪਤੀ ਪਰਮੇਸ਼ਵਰ ਵਾਹਿਗੁਰੂ ਦੇ ਨਾਲ ਬੈਠੀਆਂ ਹੋਈਆਂ ਹਨ, ਜਿਨ੍ਹਾਂ ਦੇ ਹਿਰਦੇ ਘਰ ਵਿੱਚ ਪਰਮੇਸ਼ਵਰ ਵਾਹਿਗੁਰੂ ਨੇ ਆਣ ਕਰਕੇ ਆਸਣ ਲਾ ਲਿਆ ਹੈ, ਉਹ ਸੋਭਾਵੰਤੀਆਂ ਹਨ, ਜਿਨ੍ਹਾਂ ਦਾ ਸੁਹਾਗ ਅਟਲ ਬਣਿਆ ਹੋਇਆ ਹੈ, ਜਿਨ੍ਹਾਂ ਦਾ ਪਤੀ ਪਰਮੇਸ਼ਵਰ ਉਹਨਾਂ ਨੂੰ ਛੱਡ ਕਰਕੇ ਨਹੀਂ ਜਾਂਦਾ, ਉਹਨਾਂ ਦੇ ਘਰ ਵਿੱਚ ਹੀ ਰਹਿੰਦਾ ਹੈ, ਸਰੀਰ ਰੂਪੀ ਘਰ ਵਿੱਚ ਉਹਨਾਂ ਦੀ ਸੋਭਾ ਹੈ ਜੀ।
ਤਿੰਨ ਕੀ ਸੋਭਾ ਕਿਆ ਗਣੀ,
ਮਹਾਰਾਜ ਕਹਿੰਦੇ ਉਹਨਾਂ ਦੀ ਸੋਭਾ ਕੀ ਗਿਣੀ ਮਿਣੀ ਜਾ ਸਕਦੀ। ਉਹਨਾਂ ਦੀ ਸੋਭਾ ਜੇ ਕੋਈ ਆਖੇ ਕਿ ਉਹ ਇੰਦਰ ਵਰਗੀ ਹੋਵੇਗੀ, ਨਹੀਂ, ਇੰਦਰ ਨੂੰ ਤੇ ਭਾਈ ਆਪਣੇ ਰਾਜ ਦਾ ਹੀ ਫਿਕਰ ਪਿਆ ਰਹਿੰਦਾ, ਉਹ ਤੇ ਫਿਰ ਗੌਤਮ ਦੇ ਘਰੇ ਜਾ ਕਰਕੇ ਕਲੰਕੀ ਹੋ ਜਾਂਦਾ। ਜੇ ਕੋਈ ਆਖੇ ਜੀ ਬ੍ਰਹਮੇ ਵਰਗੇ ਹੋਣਗੇ, ਨਹੀਂ, ਮਹਾਰਾਜ ਕਹਿੰਦੇ ਨਹੀਂ ਭਾਈ, ਕੋਟ ਬ੍ਰਹਮੇ ਜਗ ਸਾਜਨ ਲਾਏ, ਕਰੋੜਾਂ ਹੀ ਬ੍ਰਹਮੇ ਨੇ ਜਿਹੜੇ ਪਰਮੇਸ਼ਰ ਵਾਹਿਗੁਰੂ ਨੇ ਜਗਤ ਦੇ ਸਾਜਨ ਵਿੱਚ ਲਾਏ ਨੇ। ਪਰ ਜੇ ਗੁਰਮੁਖਾਂ ਦੀ ਅਵਸਥਾ ਕਹੀ ਤੇ ਮਹਾਰਾਜ ਜੀ ਨੇ ਕਹਿ ਦਿੱਤਾ ਕਿ ਜਗ ਮਹਿ ਉੱਤਮ ਕਾਢੀਐ ਵਿਰਲੇ ਕਹੀ ਕੇ। ਬ੍ਰਹਮੇ ਦੀ ਅਵਸਥਾ ਦੱਸੀ ਕਈ ਕਰੋੜਾਂ ਨੇ, ਤੇ ਸਾਧ ਦੀ ਅਵਸਥਾ ਦੱਸਦੇ ਨੇ ਪਰਮੇਸ਼ਰ ਦੇ ਪਿਆਰਿਆਂ ਦੀ, ਨਾਮ ਅਭਿਆਸੀਆਂ ਦੀ, ਕਹਿੰਦੇ ਉਹ ਵਿਰਲੇ ਨੇ ਗੁਰੂ ਕੇ ਸਿੱਖੋ, ਉਹ ਕਰੋੜਾਂ ਨਹੀਂ। ਇਸ ਕਰਕੇ ਉਹ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਉਹਨਾਂ ਦੀ ਸੋਭਾ ਬ੍ਰਹਮੇ ਵਰਗੀ ਵੀ ਨਹੀਂ, ਉਹਨਾਂ ਦੀ ਇੰਦਰ ਵਰਗੀ ਵੀ ਨਹੀਂ, ਉਹਨਾਂ ਨੂੰ ਸ਼ਿਵਜੀ ਵਰਗੇ ਵੀ ਨਹੀਂ ਕਹਿ ਸਕਦੇ ਕਿਉਂਕਿ ਮੋਹਣੀ ਰੂਪ ਵੇਖ ਕਰਕੇ ਉਹ ਡੋਲ ਜਾਂਦਾ ਹੈ। ਉਹਨਾਂ ਨੂੰ ਵਿਸ਼ਨੂੰ ਵਰਗੇ ਵੀ ਨਹੀਂ ਕਿਹਾ ਜਾ ਸਕਦਾ, ਕਿਉਂ, ਕਲਗੀਧਰ ਪ੍ਰੀਤਮ ਕਹਿੰਦੇ ਕਿਸ਼ਨ ਵਿਸ਼ਨ ਕਬ ਹੂੰ ਨਹਿ ਧਿਆਹੂੰ, ਉਹ ਉਸੇ ਵੀ ਨਹੀਂ ਕਹੇ ਜਾਂਦੇ। ਉਹਨਾਂ ਦੀ ਸੋਭਾ ਉਹ ਤੇ ਇਵੇਂ ਕਿਹਾ ਜਾ ਸਕਦਾ ਹੈ ਕਿ ਬ੍ਰਹਮ ਗਿਆਨੀ ਆਪ ਪਰਮੇਸ਼ਰ, ਉਹ ਆਪ ਹੀ ਪਰਮੇਸ਼ਰ ਵਾਹਿਗੁਰੂ ਦਾ ਸਰੂਪ ਹਨ। ਉਹ ਤੇ ਇਵੇਂ ਕਹੇ ਜਾਂਦੇ ਹਨ ਕਿ ਹਰ ਜਣ ਐਸਾ ਚਾਹੀਏ ਜੈਸਾ ਹਰ ਹੀ ਹੋਏ, ਉਹ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਪਿਆਰਿਆਂ ਦੀ ਸੋਭਾ ਹਰੀ ਪਰਮੇਸ਼ਰ ਦੇ ਬਰਾਬਰ ਹੈ। ਉਹਨਾਂ ਦੀ ਸੋਭਾ ਕੀ ਕਹਿਣੀ ਹੈ ਜੀ, ਉਹ ਗਿਣਤੀ ਮਿਣਤੀ ਤੋਂ ਬਾਹਰੀ ਹੈ ਜੀ।
ਜੇ ਸਾਹਿਬ ਮਿਲੜੀਆ,
ਮਹਾਰਾਜ ਕਿੰਨਾ ਦੀ ਸੋਭਾ ਦੱਸ ਰਹੇ ਹੋ, ਕਹਿੰਦੇ ਜਿਹੜਾ ਸਾਹਿਬ ਮਾਲਕ ਨੇ ਜਿਹੜੀਆਂ ਮੇਲ ਲਈਆਂ ਨੇ ਆਪਣੇ ਮੇਲ ਵਿੱਚ, ਜਿਨ੍ਹਾਂ ਨੂੰ ਪਤੀ ਪਰਮੇਸ਼ਰ ਪ੍ਰਾਪਤ ਹੋ ਗਿਆ ਹੈ ਜੀ।
ਤਨ ਮਨ ਮੌਲਿਆ ਰਾਮ ਸਿਓ,
ਮਹਾਰਾਜ ਉਹਨਾਂ ਦੇ ਕੋਈ ਗੁਣ, ਕਹਿੰਦੇ ਉਹਨਾਂ ਦਾ ਤਨ ਸਰੀਰ ਵੀ ਤੇ ਮਨ ਵੀ ਮੌਲਿਆ ਪ੍ਰਫੁੱਲਤ ਹੋ ਰਿਹਾ ਹੈ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਕਰਕੇ। ਤਿੰਨ ਮੁੱਖ ਟਿੱਕੇ ਨਿਕਲੇ ਉਹਨਾਂ ਦੇ ਮੁੱਖ ਤੇ, ਜਸ ਰੂਪੀ ਟਿੱਕੇ ਨਿਕਲੇ ਹੋਏ ਹਨ। ਉਹਨਾਂ ਦਾ ਸੁਭਾਅ ਬਣ ਗਿਆ ਸੁਪਨੇ ਬਿੰਦਨਾ ਦੇ ਝਰਨਾ, ਉਹ ਸੁਪਨੇ ਦੇ ਵਿੱਚ ਵੀ ਭਾਈ ਵਕਾਰ ਨਹੀਂ ਆਉਣ ਦਿੰਦੇ, ਐਸੇ ਪਰਮੇਸ਼ਰ ਦੇ ਪਿਆਰੇ ਹਨ।
ਸੰਗ ਸਾਧ ਸਹਿਲੜੀਆ,
ਮਹਾਰਾਜ ਉਹ ਪਾਏ ਕਿੱਥੇ ਜਾਂਦੇ ਨੇ, ਪਹਿਲਾਂ ਗੁਣ ਦੱਸਿਆ ਫਿਰ ਅੱਗੇ ਬੇਨਤੀ ਕਰਾਂਗੇ, ਮਹਾਰਾਜ ਉਹ ਲੱਭਣਗੇ ਕਿੱਥੋਂ, ਕਹਿੰਦੇ ਪਿਆਰੇ ਉਹ ਸਾਧ ਸੰਗਤ, ਜਿੱਥੇ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੀ ਸੰਗਤ ਹੋਵੇ ਨਾ, ਉੱਥੇ ਆਪਣੀਆਂ ਸਖੀਆਂ ਨਾਲ ਮਿਲ ਕਰਕੇ, ਜਿਵੇਂ ਬੀਬੀਆਂ ਆਪਣੀਆਂ ਸਹੇਲੀਆਂ ਨਾਲ ਮਿਲ ਕਰਕੇ ਖੁਸ਼ ਹੁੰਦੀਆਂ ਨੇ, ਇਵੇਂ ਜਿਹੜੇ ਸਾਧੂ ਨੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ, ਉਹ ਸੰਗਤ ਵਿੱਚ ਜਾ ਕਰਕੇ, ਕਿਹੜੀ ਸੰਗਤ, ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਖਾਣੀ ਹੈ, ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ, ਉਹ ਉਸ ਸੰਗਤ ਵਿੱਚ ਜਾ ਕਰਕੇ ਪ੍ਰਫੁੱਲਤ ਹੁੰਦੇ ਨੇ, ਉਹ ਸੰਗਤ ਵਿੱਚ ਰਹਿ ਕਰਕੇ ਖੁਸ਼ ਹੋ ਰਹੇ ਹਨ, ਉਹ ਉੱਥੋਂ ਪ੍ਰਾਪਤ ਹੋਣਗੇ, ਸੰਗਤ ਵਿੱਚੋਂ ਮਿਲਦੇ ਹਨ ਐਸੇ ਮਹਾਤਮਾ।
ਸਾਧ ਜਨਾ ਤੇ ਬਾਹਰੀ,
ਮਹਾਰਾਜ ਜਿਹੜੇ ਉਹਨਾਂ ਦੀ ਸੰਗਤ ਵਿੱਚ ਨਾ ਜਾਣ ਭਲਾ, ਜਿਹੜਾ ਉਹਨਾਂ ਮਹਾਤਮਾ ਦੀ, ਜਿਹੜੇ ਸਾਧ ਸੰਗਤ ਨਾ ਹੀ ਕਰਦੇ ਹੋਣ, ਜੇ ਮਨ ਚ ਵਿਚਾਰ ਆ ਜਾਵੇ ਜੇ ਮੰਜੀ ਸਾਹਿਬ ਨਾ ਹੀ ਆਇਆ ਕਰੀਏ, ਘਰੇ ਹੀ ਰਹੀਏ, ਫਿਰ ਕੀ। ਮਹਾਰਾਜ ਕਹਿੰਦੇ ਜਿਹੜੇ ਸੰਗਤ ਤੋਂ ਬਾਹਰੇ ਹਨ,
ਸੀ ਰਹਿਣ ਅਕੇਲੜੀਆ,
ਕਹਿੰਦੇ ਫਿਰ ਉਹ ਇਕੱਲੇ ਰਹਿ ਜਾਣਗੇ, ਅਥਵਾ ਜਮਾਂ ਦੀ ਮਾਰ ਉਹਨਾਂ ਨੂੰ ਪਵੇਗੀ। ਜਿਵੇਂ ਇਕੱਲੀ ਨਰਦ ਪੁੱਗ ਨਹੀਂ ਸਕਦੀ, ਇਵੇਂ ਉਹ ਪੁੱਗ ਨਹੀਂ ਸਕਣਗੇ, ਜੋੜਾ ਹੋਵੇਗਾ ਤਾਂ ਹੀ ਪੁੱਗਣਗੇ। ਇਸ ਤਰੀਕੇ ਦੇ ਨਾਲ ਉਹ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੀ ਸੰਗਤ ਤੋਂ ਬਿਨਾਂ ਇਕੱਲੇ ਰਹਿ ਜਾਣਗੇ ਤੇ ਅੱਗੇ ਦੱਸਦੇ ਹਨ ਕੀ ਹੋਵੇਗਾ।
ਤਿੰਨ ਦੁੱਖ ਨਾ ਕਬਹੂ ਉਤਰੈ।
ਮਹਾਰਾਜ ਕਹਿੰਦੇ ਉਹਨਾਂ ਨੂੰ ਕਦੀ ਵਾਸਤੇ ਵੀ ਦੁੱਖ ਉਤਰਦੇ ਨਹੀਂ। ਜੇ ਵਿਚਾਰ ਕਰਕੇ ਵੇਖ ਲਈਏ ਕਿਵੇਂ ਮਾਤਾ ਦੇ ਗਰਭ ਵਿੱਚੋਂ ਐਵੇਂ ਮਨੁੱਖ ਡਿੱਗਦਾ ਹੈ ਜਿਵੇਂ ਫਲ ਦੇ ਵਿੱਚੋਂ ਕੀੜਾ ਧਰਤੀ ਤੇ ਡਿੱਗਦਾ, ਐਵੇਂ ਡਿੱਗਦਾ। ਫਿਰ ਕਈਆਂ ਨੂੰ ਇੰਨਾ ਦੁੱਖ ਹੈ ਮਾਤਾ ਦੇ ਗਰਭ ਦਾ, ਕਈ 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 ਸਾਲ ਉਹਨਾਂ ਨੂੰ ਬੋਲਣਾ ਹੀ ਨਹੀਂ ਆਉਂਦਾ। ਬਹੁਤਾ ਵਰਲਾਪ ਬੱਚੇ ਕਰਦੇ ਨੇ ਜਨਮ ਤੇ, ਫਿਰ ਕਈਆਂ ਨੂੰ ਸੋਕੜਾ ਹੀ ਹੋ ਜਾਂਦਾ ਹੈ ਜਨਮ ਸਮੇਂ। ਡਾਕਟਰ ਕਹਿੰਦੇ ਪਹਿਲਾਂ ਚੰਗਾ ਭਲਾ ਸੀ ਬੱਚਾ, ਜਦੋਂ ਜਨਮ ਲਿਆ ਹੈ ਉਦੋਂ ਕੋਈ ਇਹਦੇ ਸਰੀਰ ਨੂੰ ਰੋਗ ਵਿਆਪ ਗਿਆ। ਫਿਰ ਪਹਿਲਾਂ ਓਅੰਕਾਰ ਦੀ ਧੁਣ ਉਚਾਰਨ ਕਰਦਾ ਸੀ, ਬਾਹਰ ਆਇਆ ਤੇ ਫਿਰ ਲਾਲਚ ਲੱਗ ਗਿਆ, ਜ਼ਬਾਨ ਦੇ ਰਸ ਵਿੱਚ ਲੱਗ ਗਿਆ। ਫਿਰ ਛੋਟੀ ਅਵਸਥਾ ਵਿੱਚ ਪਰ ਅਧੀਨ ਹੈ, ਮਾਤਾ ਪਿਤਾ ਹੀ ਸਾਂਭਦੇ ਨੇ, ਮਲ ਮੂਤਰ ਉੱਤੇ ਹੀ ਕਰੀ ਜਾਂਦਾ, ਚੰਨ ਵੱਲ ਨੂੰ ਇਸ਼ਾਰੇ ਕਰਦਾ ਪਰ ਕੋਈ ਚੰਨ ਲਿਆ ਕੇ ਤੇ ਨਹੀਂ ਦੇ ਸਕਦਾ। ਫਿਰ ਥੋੜਾ ਜਿਹਾ ਜਵਾਨ ਹੋਇਆ, ਖੇਡ ਵਿੱਚ ਚਿੱਤ ਲਾ ਲਿਆ, ਬਾਹਰ ਜਾਂਦਾ ਜਿਹੜੇ ਵੱਡੇ ਨੇ ਉਹ ਝਿੜਕ ਦਿੰਦੇ ਨੇ, ਕੁੱਟ ਦਿੰਦੇ ਨੇ, ਫਿਰ ਰੋਂਦਾ ਘਰ ਨੂੰ ਆ ਜਾਂਦਾ। ਹੋਰ ਥੋੜਾ ਜਿਹਾ ਤਾਣ ਹੋਇਆ, ਖਾਣ ਪੀਣ ਦੀ ਪ੍ਰੀਤੀ ਵੱਧ ਗਈ, ਚੋਰੀ ਕਰ ਕਰਕੇ ਖਾਂਦਾ, ਕਦੀ ਮੱਖਣ ਖਾ ਲਿਆ, ਕਦੀ ਮਲਾਈ ਖਾ ਲਈ। ਕਿਸ਼ੋਰ ਅਵਸਥਾ 'ਚ ਆਇਆ, ਫਿਰ ਕਾਮ ਵਿਆਪ ਗਿਆ, ਫਿਰ ਕਾਮੀ ਇੰਨਾ ਹੋਇਆ, ਫਿਰ ਜਾਂ ਤੇ ਪਰਾਏ ਘਰਾਂ ਦੀਆਂ ਕੰਧਾਂ ਟੱਪਦਾ ਫਿਰਦਾ, ਜਾਂ ਇਸਤਰੀ ਦੇ ਮੋਹ ਦੇ ਵਿੱਚ ਹੀ ਸੜਿਆ ਰਹਿੰਦਾ, ਗਾਂ ਪਰਮੇਸ਼ਰ ਦੇ। ਇੱਥੇ ਵੀ ਫਿਰ ਜਿਹੜੀ ਭਟਕਣਾ ਬਣੀ ਰਹੀ, ਫਿਰ ਕਾਰਾਂ ਵਿਹਾਰਾਂ 'ਚ ਲੱਗ ਗਿਆ, ਦੁਖੀ ਹੋ ਕਰਕੇ ਫਿਰਦਾ ਰਿਹਾ। ਕਦੀ ਵੀ ਧਨ ਦੀ ਓਨੀ ਪ੍ਰਾਪਤੀ ਨਹੀਂ ਹੋਈ ਜਿੰਨੀ ਇਹ ਕਰਨੀ ਚਾਹੁੰਦਾ ਸੀ। ਬਜ਼ੁਰਗ ਹੋ ਗਿਆ, ਧੀਆਂ ਪੁੱਤਰਾਂ ਦੇ ਹੱਥ ਆ ਗਿਆ, ਕੋਈ ਪਾਣੀ ਵੀ ਨਹੀਂ ਪੁੱਛਦਾ। ਇਸ ਤਰੀਕੇ ਦੇ ਨਾਲ ਕਹਿੰਦੇ ਕਦੀ ਵਾਸਤੇ ਵੀ ਜਿਹੜੇ ਸੰਗਤ ਵਿੱਚ ਨਹੀਂ ਆਏ ਉਹਨਾਂ ਦਾ ਦੁੱਖ ਨਹੀਂ ਲੱਥਾ ਜੀ।
ਸੀ ਜਮ ਕੈ ਵਸ ਪੜੀਆ।
ਓੜਕ ਮਰ ਕੇ ਤੇ ਜਮਾਂ ਦੇ ਵਸ ਪੈ ਜਾਣਗੇ, ਜੰਮਣ ਮਰਨ ਦਾ ਗੇੜ ਬਣਿਆ ਹੀ ਰਹੇਗਾ ਜੀ।
ਜਿਨੀ ਰਾਵਿਆ ਪ੍ਰਭੇ ਆਪਣਾ।
ਜਿਨ੍ਹਾਂ ਨੇ ਰਾਵਿਆ ਸੇਵਿਆ ਹੈ, ਜਿਨ੍ਹਾਂ ਨੇ ਰਾਵਿਆ ਗਾਵਿਆ ਹੈ, ਉਹਨੂੰ ਭਗਤੀ ਦੇ ਵਿੱਚ ਪਾ ਕਰਕੇ ਪਰਮੇਸ਼ਰ ਵਾਹਿਗੁਰੂ ਨੂੰ, ਉਹ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੇ ਗੁਣ ਦੱਸਦੇ ਹਨ।
ਇਹ ਦਿਸਨ ਨਿਤ ਖੜੀਆ।
ਉਹਨਾਂ ਦਾ ਸੁਭਾਅ ਕੀ, ਉਹ ਨਿਤਾ ਪ੍ਰਤੀ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ ਦੀ ਹਜ਼ੂਰੀ ਅੰਦਰ ਖੜੇ ਰਹਿੰਦੇ ਨੇ, ਜਿਵੇਂ ਕੋਈ ਪਟਰਾਣੀ ਹੁੰਦਿਆਂ ਵੀ ਪੱਖਾ ਲੈ ਕਰਕੇ ਆਪਣੇ ਰਾਜੇ ਦੇ ਹਜ਼ੂਰ ਖਲੋਤੀ ਰਹੇ, ਜਿਵੇਂ ਬਾਦਸ਼ਾਹ ਹੁਕਮ ਕਰੇ ਉਸੇ ਤਰੀਕੇ ਨਾਲ ਚੱਲਣ, ਜਿਵੇਂ ਪਰਮੇਸ਼ਰ ਦੇ ਪਿਆਰੇ ਚੱਲਦੇ ਨੇ। ਉਹ ਭਾਈ ਸਤਿਗੁਰੂ ਸਾਹਿਬ ਜੀ ਦੇ ਹੁਕਮ 'ਚ ਹਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਵੇਂ ਹੁਕਮ ਕਰਦੇ ਨੇ ਉਵੇਂ ਹੀ ਮਹਾਂਪੁਰਖ ਚੱਲਦੇ ਨੇ, ਐਸੀ ਉਹਨਾਂ ਦੀ ਅਵਸਥਾ ਹੈ ਜੀ।
ਰਤਨ ਜਿਵੇਂ ਹਰ ਲਾਲ ਹਰ।
ਕਹਿੰਦੇ ਜਿਵੇਂ ਇਸਤਰੀਆਂ ਪਾਉਂਦੀਆਂ ਨੇ ਗਲ 'ਚ ਗਹਿਣੇ ਰਤਨਾਂ ਦੇ, ਜਵੇਹਰਾਂ ਦੇ ਲਾਲ ਪਾਉਂਦੀਆਂ ਨੇ, ਇਵੇਂ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਜਿਹੜੇ ਨੇ ਉਹਨਾਂ ਨੇ ਰਤਨ ਜਿਹੜਾ ਵਿਰਾਗ ਧਾਰਨ ਕੀਤਾ ਹੈ, ਜਵੇਹਰ ਗਿਆਨ ਉਹਨਾਂ ਦੇ ਹਿਰਦੇ 'ਚ ਆ ਗਿਆ, ਲਾਲ ਪ੍ਰੇਮ ਉਹਨਾਂ ਨੇ ਹਿਰਦੇ 'ਚ ਧਾਰਨ ਕੀਤਾ ਹੈ, ਇਹ ਉਹਨਾਂ ਦੇ ਗਹਿਣੇ ਹਨ ਕੀ ਜੀ।
ਕੰਠ ਦਿਨਾ ਜੜੀਆ।
ਔਰਤ ਵੀ ਗਲ 'ਚ ਗਹਿਣਾ ਪਾਉਂਦੀ ਹੈ, ਇਹਨਾਂ ਦੇ ਵੀ ਗਲ 'ਚ ਜਿਹੜੀ ਪ੍ਰੇਮਾ ਭਗਤੀ ਸਦੀਵੀ ਕਰਦੇ ਰਹਿਣਾ, ਇਹ ਗਲ 'ਚ ਗਹਿਣਾ ਪਿਆ ਹੋਇਆ ਹੈ।
ਨਾਨਕ ਬਾਂਛਾ ਧੂੜ ਤੇਨਾ।
ਮਹਾਰਾਜ ਕਹਿੰਦੇ ਅਸੀਂ ਉਹਨਾਂ ਦੀ ਧੂੜੀ ਬਾਂਛਦੇ, ਅਥਵਾ ਗੁਰੂ ਕੇ ਸਿੱਖਾ ਐਸੇ ਮਹਾਤਮਾ ਦੀ ਧੂੜ ਲੋਚਣਾ ਕਰ।
ਪ੍ਰਭ ਸਰਣੀ ਦਰ ਪੜੀਆ।
ਜੋ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਪਏ ਹੋਏ ਹਨ।
ਮੱਗਰ ਪ੍ਰਭ ਆਰਾਧਨਾ।
ਜਿਨ੍ਹਾਂ ਨੇ ਮੱਗਰ ਦੇ ਮਹੀਨੇ ਵਿੱਚ ਪ੍ਰਭੂ ਪਰਮੇਸ਼ਰ ਵਾਹਿਗੁਰੂ ਨੂੰ ਆਰਾਧਨਾ ਕੀਤਾ ਹੈ ਜੀ।
ਬਾਹੁੜ ਨਾ ਜਨਮੜੀਆ।
ਉਹਨਾਂ ਨੂੰ ਦੁਬਾਰਾ ਜੰਮਣ ਤੇ ਮਰਨ ਦਾ ਗੇੜ ਨਹੀਂ ਪਵੇਗਾ, ਇਹ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ। ਗਰੀਬ ਨਿਵਾਜ ਮਹਾਰਾਜ ਸਾਡੇ ਤੇ ਦਿਆਲਤਾ ਕਰਨ, ਇਹ ਮੱਗਰ ਦੇ ਮਹੀਨੇ ਦੁਆਰਾ ਸਾਨੂੰ ਆਪਣੀ ਪ੍ਰੇਮਾ ਭਗਤੀ ਚਲਾਉਣ। ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਕਰਦਿਆਂ ਹੋਈਆਂ ਗਲਤੀਆਂ ਭੁੱਲਾਂ ਦੀ ਖਿਮਾ ਅਗਾਂਹ ਤੋਂ ਸਮਤ ਬਖਸ਼ਣੀ ਜੀ।
ਨਾਨਕ ਬਾਂਛਾ ਧੂੜ ਤੇਨਾ, ਪ੍ਰਭ ਸਰਣੀ ਦਰ ਪੜੀਆ। ਮੱਗਰ ਪ੍ਰਭ ਆਰਾਧਨਾ। ਬਾਹੁੜ ਨਾ ਜਨਮੜੀਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।